मारे गए पठान गण हरिचंद पुनदास मरे हजारों वीर जे जीवत चले पलाए गिरपत संग सिधार ले गए तुरंग तवाए।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु प्यार च परोती हुई गुरु रंग तरंगी हुई गुरु का खास रूप गुरु खालसा साध संगत वड्डे भाग ए दीन दुनिया दे मालक सतगुरु नौवे पातशाह तिलक जंजू राखा प्रभ ताका कीनो बड़ो कलू मैं साका। ऐसे सतगुरु दीन दयाल धन धन श्री गुरु तेग बहादुर साहब जी महाराज जी दे पवित्र इतिहासक स्थान ते चावर छतर ताकत दे मालक सतगुरु धन धन श्री गुरु ग्रंथ साहब जी महाराज जी दी पवित्र हजूरी च हाजरियां भर के सतगुरु गुरु कलगीधर जी का पावन पवित्र इतिहास बड़ी श्रद्धा भावना सत्कार सहित सरवण कर रहे हो। ਭੰਗਾਣੀ ਦੇ ਜੰਗ ਦੀ ਲੜੀਵਾਰ ਕਥਾ ਚੱਲ ਰਹੀ ਹੈ। ਇਹ ਬੜਾ ਵੱਡਾ ਭਾਰੀ ਧਰਮ ਯੁੱਧ ਚੱਲ ਰਿਹਾ ਹੈ। ਦੁਸ਼ਮਣ ਦਲ ਦੇ ਸੂਰਮਿਆਂ ਚੋਂ ਨਜਾਬਤ ਖਾਂ ਸਤਿਗੁਰੂ ਜੀ ਦੇ ਸੂਰਮੇ ਭਾਈ ਸੰਗੋ ਸ਼ਾਹ ਜੀ ਨਾਲ ਲੜਿਆ ਹੈ। ਭਾਈ ਸੰਗੋ ਸ਼ਾਹ ਜੀ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਲੜੇ। ਆਖਿਰਕਾਰ ਲੜਦਿਆਂ ਲੜਦਿਆਂ ਢਾਲ ਤੇ ਤੇਗ ਦੇ ਵਾਰ ਇਕ ਦੂਜੇ ਤੇ ਕਰਦਿਆਂ ਨਜਾਬਤ ਖਾਂ ਨੂੰ ਮਾਰ ਕੇ ਭਾਈ ਸੰਗੋ ਸ਼ਾਹ ਜੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਕਲਗੀਧਰ ਜੀ ਨੇ ਉਸ ਵੇਲੇ ਇਕ ਦੋਹਰਾ ਉਚਾਰਨ ਕੀਤਾ, ਮਾਰ ਨਜਾਬਤ ਖਾਂ ਕੋ ਸੰਗੋ ਜੂਝੈ ਜੁਝਾਰ ਹੈ ਹੈ ਇਸ ਲੋਕੈ ਭਇਓ ਸੁਰਗ ਲੋਕ ਜੈਕਾਰ। ਹਾਹਾਕਾਰ ਮਚ ਗਈ, ਸਭ ਹੈਰਾਨ ਸਨ। ਕਲਗੀਧਰ ਨੇ ਫਿਰ ਆਪ ਧਨਕ ਸੰਭਾਲ ਕੇ ਤੀਰ ਚਾੜ ਚਾੜ ਕੇ ਤਰਕਸ਼ ਤੇ ਅਨੇਕਾਂ ਵੈਰੀਆਂ ਦੀਆਂ ਛਾਤੀਆਂ ਨੂੰ ਬੰਨਿਆ। ਇਤਨੇ ਨੂੰ ਰਾਜਾ ਹਰੀਚੰਦ ਹੋਸ਼ ਵਿਚ ਆਇਆ, ਆਪਣੀ ਫੌਜ ਦੇ ਪੈਰ ਹਿੱਲੇ ਵੇਖੇ। ਉਹ ਹਰੀਚੰਦ ਨੇ ਆਪਣਾ ਧਨਕ ਸੰਭਾਲਿਆ ਤੇ ਸਾਹਮਣੇ ਆ ਕੇ ਤੀਰ ਚਾੜ ਚਾੜ ਕੇ ਦੋ ਦੋ ਤੀਰ ਚਿਲੇ ਤੇ ਚਾੜ ਚਾੜ ਕੇ ਸਤਿਗੁਰਾਂ ਦੇ ਸੂਰਮਿਆਂ ਨੂੰ ਮਾਰਨ ਲੱਗਾ। ਬਹੁਤ ਸਾਰੇ ਗੁਰੂ ਪਾਤਸ਼ਾਹ ਜੀ ਦੇ ਬਹਾਦਰ ਸੂਰਮੇ ਸ਼ਹੀਦੀ ਪ੍ਰਾਪਤ ਕਰ ਗਏ। ਉਹ ਹਰੀਚੰਦ ਦਾ ਅੱਗਾ ਰੋਕਣ ਵਾਸਤੇ ਖੁਦ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਮੂਹਰੇ ਆਏ। ਮਹਾਰਾਜ ਜੀ ਆਪਣਾ ਘੋੜਾ ਹਰੀਚੰਦ ਦੇ ਨੇੜੇ ਕੀਤਾ। ਹਰੀਚੰਦ ਨੇ ਦਸ਼ਮੇਸ਼ ਦੀ ਪਹਿਚਾਣ ਕਰਕੇ ਇਕ ਤੀਰ ਚਲਾਇਆ। ਪਹਿਲਾ ਤੀਰ ਸਤਿਗੁਰਾਂ ਦੇ ਘੋੜੇ ਨੂੰ ਆ ਕੇ ਵੱਜਾ, ਥੋੜਾ ਜਿਹਾ ਜ਼ਖਮ ਘੋੜੇ ਨੂੰ ਹੋਇਆ, ਪਰ ਘੋੜਾ ਉਸੇ ਤਰ੍ਹਾਂ ਬਲ ਦੇ ਨਾਲ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦਾ ਸਾਥ ਦਿੰਦਿਆਂ ਲੜਦਾ ਰਿਹਾ। ਇਹਦਾ ਇਕ ਤੀਰ ਖਾਲੀ ਗਿਆ, ਇਹਨੇ ਦੂਸਰਾ ਤੀਰ ਚਲਾਇਆ। ਸਤਿਗੁਰੂ ਜੀ ਆਪਣੀ ਜਗ੍ਹਾ ਤੋਂ ਨਹੀਂ ਹਿੱਲੇ, ਉਸੇ ਤਰ੍ਹਾਂ ਹੀ ਖੜੇ ਰਹੇ, ਪਰ ਇਹਦਾ ਆਪਣਾ ਹੱਥ ਹਿੱਲ ਗਿਆ ਤੀਰ ਚਲਾਉਂਦੇ ਦਾ, ਔਰ ਦੂਸਰਾ ਤੀਰ ਮਹਾਰਾਜ ਜੀ ਦੇ ਕੰਨ ਦੇ ਕੋਲੋਂ ਦੀ ਲੰਘ ਗਿਆ। ਕੰਨ ਤੇ ਥੋੜਾ ਜਿਹਾ ਜ਼ਖਮ ਆਇਆ, ਝਰੀਂਟ ਲੱਗੀ। ਤੀਸਰਾ ਤੀਰ ਇਹਦੇ ਫੇਰ ਚਲਾਇਆ ਤੇ ਮਹਾਰਾਜ ਜੀ ਦੇ ਗਾਤਰੇ ਵਿਚ ਕਮਰ ਕੱਸੇ ਚ ਜਿਹੜੀ ਚਮੜੇ ਦੀ ਪੇਟੀ ਬੱਧੀ ਹੋਈ ਸੀ, ਉਸ ਚਮੜੇ ਦੀ ਪੇਟੀ ਵਿਚ ਆ ਕੇ ਤੀਸਰਾ ਤੀਰ ਵੱਜਾ। ਉਹਦੀ ਥੋੜੀ ਜਿਹੀ ਚੁੰਝ ਮਹਾਰਾਜ ਜੀ ਦੇ ਸਰੀਰ ਵਿਚ ਲੱਗੀ ਤੋ ਸਤਿਗੁਰਾਂ ਨੇ ਉਹ ਤੀਰ ਪੁੱਟ ਕੇ ਬਾਹਰ ਸੁੱਟਿਆ ਤੇ ਸਰੀਰ ਵਿਚੋਂ ਲਹੂ ਦੀ ਤਤੀਰੀ ਨਿਕਲੀ। ਸਰੀਰ ਦੇ ਉੱਤੇ ਜ਼ਖਮ ਹੋਇਆ ਵੇਖ ਕੇ ਕਲਗੀਧਰ ਜੀ ਬੜੇ ਖੁਸ਼ ਹੋਏ ਕਿ ਸਾਡੇ ਸਰੀਰ ਤੇ ਸ਼ਸਤਰ ਲੱਗਾ ਹੈ। ਛਤਰੀ ਧਰਮ ਦੀ ਪਾਲਣਾ ਕਰਦਿਆਂ ਜਵੈ ਬਾਣ ਲਾਗਿਓ ਤਵੈ ਰੋਸ ਜਾਗਿਓ ਕਰਨ ਲੈ ਕਮਾਣ। ਤੋ ਮਹਾਰਾਜ ਜੀ ਨੇ ਆਪ ਕਮਾਣ ਸੰਭਾਲੀ ਤੇ ਹਰੀਚੰਦ ਨੂੰ ਵੰਗਾਰਿਆ, ਹਰੀਚੰਦ ਤਿੰਨ ਵਾਰ ਤੂੰ ਕਰ ਲਏ ਨੇ ਆਪਣੀ ਧਨਕ ਵਿਦਿਆ, ਵਿਖਾ ਲਈ ਹੈ ਜਿੰਨੀ ਤੈਨੂੰ ਆਉਂਦੀ ਸੀ। ਆ ਹੁਣ ਸਾਡਾ ਤੀਰ ਆਉਣ ਲੱਗਾ, ਹੁਣ ਸਾਡੀ ਵਿਦਿਆ ਵੇਖ, ਇਹਨੂੰ ਧਨਕ ਵਿਦਿਆ ਕਹਿੰਦੇ ਨੇ, ਤੈਨੂੰ ਦੱਸਦੇ ਹਾਂ। ਸਤਿਗੁਰੂ ਜੀ ਨੇ ਐਸਾ ਤੀਰ ਚਲਾਇਆ कि वह तीर हरिचंद राजे की छाती नूं चीरदा होया पार निकल गया और राजा हरिचंद उत्थे ही जमीन दे उत्ते मिट्टी दे उत्ते गर्क हो गया। हरिचंद राजे दे मरण दी देरी सी, बाकी जिन्ने नाल दे इन्हां दे सूरमे पहाड़ी दल सी सब नूं भाजड़ा पै गईआं। हुण कौण लड़े सतगुरां दे तीरां दे सामने, किसे अगे जुरत नहीं होई खलोण दी कि सतगुरु सच्चे पातशाह जी दे तीरां दे सामने कोई खलो सकदा। महाराज जी ने अपने तीरां नाल अनेकां दुश्मनां दीआं छातीआं नूं परोया। आखिरकार सब नूं पता लग गया हरिचंद दे मरदिआं कि इस पंगाणी दे जंग दे विच फतेह श्री गुरु गोबिंद सिंह साहिब सच्चे पातशाह महाराज जी दी हो गई है। तो आओ जिवें पंगाणी दा जंग फतेह करके और सूरमियां दी संभाल महाराज जी कर रहे ने, ते वापस गरीब नवाज पातशाह श्री पौंटा साहब आए हन। गुरु साहब दे चरणा नाल सुरतियां बिरतियां जोड़ के गुर इतिहास सरवण करिए, एकाग्रता बनाउण वास्ते आखिए जी सतनाम
श्री वाहे गुरु साहिब जीओ,
सतनाम
श्री वाहे गुरु साहिब जीओ, दुएरा पागे उषा पार को फतेशाह धरतरा।
फतेशाह राजा श्रीनगर दा राजा जेड़ा पहाड़ियां दी फौज दा दुश्मन दल दा बड़ा वड्डा जथेदार सिपाही सलार बन के आया सी। जदों ने वेख्या राजा हरिचंद गुरु साहब दे हत्थों मारिया गया, हुण उहदे सिर ते इन्हां नूं भरोसा सी, यकीन सी, जदों उही मारिया गया इन्हां दा वड्डा थम डिग गया। तो फतेशाह राजा उस वेले फिर पिछां नूं भज्जिया, पहाड़ा वाले पासे नूं जिधरों आया सी उस पासे नूं भज्जिया अपनी जान बचाउण वास्ते।
मारे गए पठानगंध हरिचंद पुन नाथ,
बहुत सारे पठान जिहड़े सतगुरां तों नमक हरामी हो के फतेशाह राजे नाल जा रले सन, ओ बहुत सारे पठान जंग दे मैदान विच मारे गए ने। नजाबत खां ओहदे तों इलावा होर भी अनेकां पठान हयात खां वर्गे मारे गए ने, और हरिचंद राजे दा भी सतगुरां ने अपने हत्थी नाश कीता है।
मरे हजारों वीर जे जीवत चले पलाए,
हजारां दी गिणती च पहाड़ियां दे सूरमे ते बहुत सारे पठान गिलजे जंग दे मैदान दे विच पंगाणी दी भूमि दे विच मरे पए हन, और जेड़े जिउंदे बचे ने उहनां दे अंदर लड़न दा हौसला नहीं रहा, और रण भूमि नूं छड के दौड़ गए ने, कायर गिद्दी ते बुजदल बन के दौड़ गए ने, किसे ने फिर मुड़ के लड़न दा हौसला नहीं कीता। हरिचंद दे मरण तों बाद किसे ने मुड़ के अपनी ताकत नहीं विखाई।
गिरपति संग सिधार ले गए तुरंग तवाए,
जिन्ने नाल इन्हां दे पहाड़ी राजे सन, जिवें मधकर शाह चंदेलिया राजा सी, राजा जसवालिया सी, ए राजयां दे समेत अपनियां जिन्नियां इन्हां दियां फौजां सन सिपाही बचे ने, बहुते तां रण भूमि च मारे गए ने, जिहड़े बचे ने उहनां नूं अपने नाल लै के पहाड़ां वाले पासे नूं जिधरों आए सन श्रीनगर वाले पासे नूं दौड़ गए ने, अपनी कुल नूं वट्टा लांदिआं लाज लांदिआं होया रण भूमि छड के दौड़े हन।
तोमर छंद सरतागिरी जिस नाए,
लागे गुरु खालसा जी एक नदी वगदी है पंगाणी दे मैदान दे नाल, एक पासे जमुना वगदी है दूजे पासे गिरी नदी वगदी है। कहिंदे जिहड़ी गिरी नदी सरता, सरता नाम है नदी दा, गिरी नदी जिहड़ी लागे पंगाणी दे मैदान दे नेड़ों लंघदी है,
इसमें गिरे बहु जाए
बहुते लंघन वास्ते दौड़े ना जदों पिछां नूं, ते कई उस नदी विच जा डिगे ने, कई तां डुब के ही मर गए नदी दे पानी विच, रुड़ के ही मर गए, ते कई उस नदी नूं पार करके दौड़ के अपनियां जानां बचाउण लगे।
तर होए पार है कोई,
कई उस नदी दे विच डिग पए ते कई उस नदी नूं पार करके तर के पारले पासे जा उतरे,
डूब गए तिस जाए जोए।
बहुत सारे सूरमे जेड़े सन पहाड़ियां दे ओ इस नदी गिरी दे पानी दे विच डुब गए ने, डुब के कईयां दे प्राण निकल गए हन।
गिर पै चढ़े किस जाए,
कई पहाड़ा ते जा चढ़े ने अपनियां जानां बचाउण वास्ते के गुरु जी दे तीर किते साडियां छातियां ना विन देन, ਗੁਰੂ ਦੇ ਸੂਰਮੇ ਕਿਤੇ ਸਾਡੇ ਤੇ ਹਮਲਾ ਨਾ ਬੋਲ ਦੇਣ। ਆਪਣੀਆਂ ਜਾਨਾਂ ਬਚਾਉਣ ਵਾਸਤੇ ਬਹੁਤ ਸਾਰੇ ਪਹਾੜੀਏ ਪਹਾੜਾਂ ਤੇ ਜਾ ਚੜੇ ਹਨ।
ਜੈ ਰਾਜਪੁਰਾ ਮਸਾਏ,
ਇੱਥੇ ਨੇੜੇ ਖਾਲਸਾ ਜੀ ਇੱਕ ਰਾਜਪੁਰਾ ਨਗਰ ਹੈ, ਭੰਗਾਣੀ ਦੇ ਮੈਦਾਨ ਦੇ ਨੇੜੇ ਰਾਜਪੁਰਾ ਜਿੱਥੇ ਨਗਰ ਹੈ, ਜਿਸ ਜਗ੍ਹਾ ਤੇ ਰਾਜਪੁਰਾ ਨਗਰ ਹੈ,
ਜਮਨਾ ਨਦੀ ਦਿਸ਼ੋਏ,
ਜਮਨਾ ਨਦੀ ਵਾਲੇ ਪਾਸੇ ਲਾਗੇ ਹੋਏ ਦੇ ਜਮਨਾ ਨਦੀ ਵਗਦੀ ਹੈ।
ਡਰ ਭਾਜੇਂਗੇ ਤਰ ਕੋਏ,
ਉਧਰਲੇ ਪਾਸੇ ਨੂੰ ਕਈ ਜਮਨਾ ਨਦੀ ਪਾਰ ਕਰਕੇ ਉਧਰ ਨੂੰ ਨਿਕਲ ਗਏ। ਕਈਆਂ ਨੇ ਗਿਰੀ ਨਦੀ ਪਾਰ ਕੀਤੀ, ਪਾਰ ਨਿਕਲ ਗਏ। ਕਈਆਂ ਨੇ ਜਮਨਾ ਨਦੀ ਪਾਰ ਕੀਤੀ ਤੇ ਦੂਜੇ ਪਾਸੇ ਨੂੰ ਨਿਕਲ ਗਏ, ਜਿੱਧਰ ਕਿਸੇ ਨੂੰ ਰਸਤਾ ਮਿਲਿਆ ਦੌੜਨ ਵਾਸਤੇ, ਜਿੱਧਰ ਕਿਸੇ ਦਾ ਮੂੰਹ ਸੀ ਉਸੇ ਪਾਸੇ ਨੂੰ ਦੌੜ ਕੇ ਜਾਨਾ ਬਚਾਉਣ ਲੱਗੇ।
ਨਹੀਂ ਆਪ ਮੈਂ ਸੰਭਾਲ,
ਕਿਸੇ ਨੂੰ ਆਪਣੇ ਆਪ ਦੀ ਸੰਭਾਲ ਨਹੀਂ ਰਹੀ, ਬਸ ਆਪਣਾ ਆਪ ਹੀ ਸੰਭਾਲ ਰਹੇ ਨੇ। ਨਾਲ ਦੇ ਸਾਥੀ ਕਈ ਜ਼ਖਮੀ ਪਏ ਨੇ, ਵੱਡੇ ਪਏ ਨੇ, ਕੱਟੇ ਪਏ ਨੇ। ਆਪਣੇ ਸੂਰਮਿਆਂ ਨੂੰ ਨਹੀਂ ਸੰਭਾਲਿਆ ਇਨ੍ਹਾਂ ਨੇ, ਜਿਹੜੇ ਇਨ੍ਹਾਂ ਦੇ ਜ਼ਖਮੀ ਸਨ ਸੂਰਮੇ, ਉਨ੍ਹਾਂ ਦੀ ਇਨ੍ਹਾਂ ਨੇ ਸੰਭਾਲ ਨਹੀਂ ਕੀਤੀ, ਬਸ ਆਪਣਾ ਆਪ ਸੰਭਾਲ ਕੇ ਦੌੜੇ ਨੇ। ਆਪਣੇ ਕਿਸੇ ਸਾਥੀ ਦੀ ਇਨ੍ਹਾਂ ਨੇ ਸੰਭਾਲ ਨਹੀਂ ਕੀਤੀ।
ਰਣ ਤਿਆਗ ਹੈ ਬਿਕਰਾਰ,
ਔਰ ਆਪਣੇ ਸਾਥੀਆਂ ਦਾ ਤਿਆਗ ਕਰਕੇ, ਕੋਈ ਤੜਫ ਰਹੇ ਸਨ, ਉਹ ਕਹਿੰਦੇ ਸਨ ਸਾਨੂੰ ਵੀ ਲੈ ਚੱਲੋ, ਕਹਿੰਦੇ ਵੀ ਅਸੀਂ ਆਪਣਾ ਆਪ ਬਚਾਈਏ ਕਿ ਤੁਹਾਨੂੰ ਬਚਾਈਏ। ਏਦਾਂ ਆਪਣੀਆਂ ਜਾਨਾਂ ਬਚਾ ਕੇ ਭੂਮੀ ਰਣ ਭੂਮੀ ਦਾ ਇਹ ਭਿਆਨਕ ਮਜ਼ਰ ਤਿਆਗ ਕੇ ਇਹ ਦੌੜੇ ਹਨ, ਭੱਜੇ ਹਨ।
ਮਰ ਗਏ ਪਲਾਵਤ ਕੋਏ,
ਕਈ ਤਾਂ ਭੱਜਦੇ ਭੱਜਦੇ ਹੀ ਮਰ ਗਏ, ਡਿੱਗ ਕੇ ਇੱਕ ਦੂਜਿਆਂ ਦੇ ਪੈਰਾਂ ਥੱਲੇ ਲਤਾੜੇ ਗਏ, ਘੋੜਿਆਂ ਦੇ ਪੌੜਾ ਥੱਲੇ ਆ ਕੇ ਲਤਾੜ ਕੇ ਮਾਰੇ ਗਏ।
ਜਲ ਮੈਂ ਡੁੱਬੇ ਡਰ ਹੋਏ,
ਕਈ ਡਰ ਦੇ ਨਾਲ ਪਾਣੀ ਦੇ ਵਿੱਚ ਡੁੱਬ ਕੇ ਮਰ ਗਏ। ਤਰਨਾ ਚਾਹੁੰਦੇ ਸੀ ਪਰ ਤਰ ਨਹੀਂ ਸਕੇ, ਜਮਨਾ ਤੇ ਗਿਰੀ ਨਦੀ ਦੇ ਪਾਣੀ ਵਿੱਚ ਡੁੱਬ ਕੇ ਮਰ ਗਏ।
ਪਹੁੰਚੀ ਤਿਨੋ ਸੁਧ ਧਾਮ, ਗੁਰ ਪਾਏ ਕਹਿ ਸੰਗਰਾਮ।
ਹੁਣ ਇਹਨਾਂ ਪਹਾੜੀਆਂ ਦੇ ਮਰਨ ਦੀ ਖਬਰ ਇਹਨਾਂ ਦੇ ਘਰਾਂ ਵਿੱਚ ਵੀ ਪਹੁੰਚੀ, ਜਿਹੜੇ ਪਹਾੜੀਏ ਸਨ ਇਹਨਾਂ ਦੇ ਘਰਾਂ ਦੇ ਵਿੱਚ ਖਬਰਾਂ ਪਹੁੰਚ ਗਈਆਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਰਣ ਭੂਮੀ ਜਿੱਤ ਲਈ ਹੈ, ਭੰਗਾਣੀ ਦਾ ਜੰਗ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੱਤ ਲਿਆ, ਔਰ ਉਸ ਜੰਗ ਦੇ ਵਿੱਚ ਸਾਡੇ ਪਤੀ ਮਾਰੇ ਗਏ। ਇਸਤਰੀਆਂ ਨੇ ਜਦੋਂ ਸੁਣਿਆ ਕਿ ਕਿਸੇ ਦਾ ਪਤੀ ਮਾਰਿਆ ਗਿਆ, ਕਿਸੇ ਦਾ ਭਰਾ, ਕਿਸੇ ਦਾ ਪੁੱਤਰ, ਕਿਸੇ ਦਾ ਚਾਚਾ, ਕਿਸੇ ਦਾ ਤਾਇਆ, ਏਦਾਂ ਬਹੁਤ ਸਾਰੇ ਰਿਸ਼ਤੇਦਾਰ ਸਰਬੰਧੀ ਇਨ੍ਹਾਂ ਪਹਾੜੀਆਂ ਦੇ ਮਰੇ ਨੇ, ਔਰ ਇਨ੍ਹਾਂ ਦੇ ਮਰਨ ਦੀ ਖਬਰ ਜਦੋਂ ਇਨ੍ਹਾਂ ਦੇ ਘਰਾਂ ਵਿੱਚ ਪਹਾੜਾਂ ਦੇ ਵਿੱਚ ਨਗਰਾਂ ਚ ਪਹੁੰਚੀ ਹੈ।
ਕਰ ਮਾਰ ਕੇ ਹੱਥ ਪ੍ਰਾਣ,
ਬਹੁਤ ਸਾਰੇ ਤੀਰ ਚਲਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡੇ ਜਿਹੜੇ ਰਿਸ਼ਤੇਦਾਰ ਨੇ ਸਰਬੰਧੀ ਨੇ ਉਨ੍ਹਾਂ ਨੂੰ ਰਣ ਭੂਮੀ ਵਿਚ ਮਾਰ ਮੁਕਾਇਆ ਹੈ।
ਰਣ ਖੇਤ ਰੱਖ ਨਿਦਾਨ,
ਉੱਥੇ ਹੀ ਰਣ ਭੂਮੀ ਵਿਚ ਰੱਖ ਕੇ ਉਨ੍ਹਾਂ ਦਾ ਅੰਤ ਕਰ ਦਿੱਤਾ ਹੈ।
ਸੁਣ ਸ਼ੋਕ ਭਾ ਵਿਸਤਾਰ,
ਫਿਰ ਸੁਣ ਕੇ ਸਾਰੇ ਪਾਸੇ ਸ਼ੋਕ ਦੀ ਲਹਿਰ ਦੌੜ ਪਈ, ਸਭ ਪਾਸੇ ਸ਼ੋਕ ਹੀ ਸ਼ੋਕ ਮੱਚ ਗਿਆ। ਪਹਾੜਾਂ ਦੇ ਵਿਚ ਜਿੰਨੇ ਨਗਰ, ਕਿਉਂਕਿ ਬੜੇ ਆਏ ਸੀ ਨਾ ਪਹਾੜਾਂ ਵਿਚੋਂ, ਛੇੜ ਬੜੀ ਲਿਆਏ ਸੀ ਪਿੰਡਾਂ ਵਿਚੋਂ ਕੱਢ ਕੇ ਲੁੱਟਣ ਵਾਸਤੇ, ਬਹੁਤ ਸਾਰੀ ਛੇੜ ਦੇ ਜਿਹੜੇ ਸੂਰਮੇ ਸੀ ਉਹ ਵੀ ਮਾਰੇ ਗਏ। ਪਿੰਡ ਪਿੰਡ, ਨਗਰ ਨਗਰ ਉਹਨਾਂ ਦੇ ਮਰਨ ਦੀ ਮੌਤ ਦੀ ਖਬਰ ਪਹੁੰਚੀ ਹੈ। ਹਰ ਪਿੰਡ ਹਰ ਨਗਰ ਵਿਚ ਪਹਾੜਾਂ ਦੇ ਵਿਚ ਸ਼ੋਕ ਮੱਚ ਗਿਆ। ਦੁਹਾਥੜੇ ਮਾਰ ਮਾਰ ਕੇ ਇਸਤਰੀਆਂ ਸਿਰ ਪਿੱਟ ਪਿੱਟ ਕੇ ਰੋਣ ਲੱਗੀਆਂ ਹਨ।
ਜਲਧਾਰ
ਅੱਖਾਂ ਵਿਚੋਂ ਹੰਝੂ ਵਹਾ ਵਹਾ ਕੇ, ਨੇਤਰਾਂ ਵਿਚੋਂ ਪਾਣੀ ਦੇ ਫੁਹਾਰ ਚਲਾ ਚਲਾ ਕੇ ਰੁਦਨ ਕਰਦੀਆਂ ਨੇ। ਆਪਣੇ ਪਤੀਆਂ ਨੂੰ ਚੇਤੇ ਕਰ ਕਰਕੇ, ਉਹਨਾਂ ਨੂੰ ਮਰਿਆ ਹੋਇਆਂ ਨੂੰ ਜਾਣ ਕੇ ਸਿਮਰ ਸਿਮਰ ਕੇ ਰੋਂਦੀਆਂ ਹਨ।
ਪੀਟਤੀ ਤਨ ਨਾਰ,
ਔਰ ਇਸਤਰੀਆਂ ਆਪਣੀ ਛਾਤੀ ਪਿੱਟਦੀਆਂ ਨੇ, ਸਿਰ ਪਿੱਟਦੀਆਂ ਹਨ।
ਫਿਰ ਬਾਰ ਬ੍ਰਿੰਦ ਉਖਾੜ,
ਆਪਣੇ ਸਿਰ ਦੇ ਵਾਲਾਂ ਨੂੰ ਕੁੱਟਦੀਆਂ ਨੇ, ਖਿੰਡਾਂਦੀਆਂ ਨੇ। ਇਸ ਪ੍ਰਕਾਰ ਨਾਲ ਧਰਤੀ ਦੇ ਉੱਤੇ ਲੋਟ ਪੋਟ ਹੁੰਦੀਆਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਪਤੀ ਜਾਂ ਭਰਾ ਮਾਰੇ ਗਏ ਹਨ।
ਧਾਰ
ਪਹਾੜੀ ਰਿਆਸਤਾਂ ਦੀਆਂ, 22 ਧਾਰ ਦੀਆਂ ਰਿਆਸਤਾਂ ਦੇ ਅੰਦਰ
ਅਨੰਤ ਕੂਕਨ ਮਾਰ,
ਸਾਰੇ ਪਾਸੇ ਰੁਦਨ ਪੈ ਗਿਆ, ਸਭ ਪਾਸੇ ਕੂਕ ਹੋ ਰਹੀ ਹੈ, ਦੁਆਈਆਂ ਮੱਚ ਗਈਆਂ ਨੇ, ਬਹੁਤ ਜ਼ਿਆਦਾ ਰੋਣਾ ਸ਼ੋਰ ਸ਼ਰਾਬਾ ਹਰ ਨਗਰ ਵਿਚ ਹੋ
ਰਿਹਾ।
ਹਰ ਘਰ ਦੇ ਵਿਚ ਦੁੱਖ ਦੀ ਖਬਰ ਪਹੁੰਚੀ ਹੈ, ਘਰ ਘਰ ਦੇ ਵਿਚ ਦੁੱਖ ਹਰ ਇੱਕ ਘਰ ਦੇ ਵਿਚ ਪਹੁੰਚਿਆ। ਜਦੋਂ ਉਨ੍ਹਾਂ ਦੇ ਪਤੀ ਜਾਂ ਉਹਨਾਂ ਦੇ ਭਰਾ ਜਾਂ ਰਿਸ਼ਤੇਦਾਰ ਰਣ ਭੂਮੀ ਵਿਚ ਮਰੇ ਉਹਨਾਂ ਨੇ ਸੁਣੇ ਹਨ।
ਪ੍ਰਿਆ ਬ੍ਰਿੰਦ ਹੋਏ ਬਿਲ ਪਾਏ,
ਬਹੁਤ ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕੇ ਵੈਣ ਪਾਉਂਦੀਆਂ ਨੇ, ਉੱਚੀ ਉੱਚੀ ਆਵਾਜ਼ ਦੇ ਵਿਚ ਅਲਾਣੀਆਂ ਗਾਉਂਦੀਆਂ ਹਨ।
ਇਵੇਂ ਸ੍ਰੀ ਗੁਰੂ ਰਣਜੀਤ ਬਜ ਦੁੰਦ ਪੈ ਰਣਜੀਤ।
ਦੁਸ਼ਮਣਾਂ ਦੇ ਘਰ ਵਿਚ ਇਸ ਤਰ੍ਹਾਂ ਦਾ ਸੋਗ ਮੱਚ ਗਿਆ, ਸਾਰਿਆਂ ਦੇ ਘਰਾਂ ਵਿਚ ਇਸ ਤਰ੍ਹਾਂ ਦੁੱਖ ਦੀ ਲਹਿਰ ਦੌੜ ਪਈ ਹੈ, ਪਰ ਇਧਰ ਮਹਾਰਾਜ ਬਾਜਾਂ ਵਾਲੇ ਗੁਰੂ ਕਲਗੀਧਰ ਨੇ ਇਸ ਰਣ ਦੇ ਵਿਚ ਫਤਿਹ ਪ੍ਰਾਪਤ ਕੀਤੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਸ ਜੰਗ ਦੇ ਵਿਚ ਜਿੱਤ ਪ੍ਰਾਪਤ ਕੀਤੀ ਹੈ।
ਯੁਗ ਪ੍ਰਾਤ ਲੋਥੀ ਉਠਾਏ,
ਮਹਾਰਾਜ ਜੀ ਨੇ ਆਪਣੇ ਦੋਹਾਂ ਭਰਾਵਾਂ ਦੀਆਂ ਲੋਥਾਂ ਚੁੱਕੀਆਂ। ਸਤਿਗੁਰਾਂ ਦੇ ਦੋ ਭਰਾ ਇਸ ਜੰਗ ਚ ਸ਼ਹੀਦ ਹੋਏ ਨੇ, ਇਕ ਦਾ ਨਾਂ ਭਾਈ ਜੀਤ ਮੱਲ ਜੀ ਤੇ ਦੂਜੇ ਭਾਈ ਸੰਘੋ ਸ਼ਾਹ ਜੀ, ਮਹਾਰਾਜ ਗੁਰੂ ਕਲਗੀਧਰ ਦੀ ਭੂਆ ਦੇ ਪੁੱਤਰ ਨੇ, ਮਹਾਰਾਜ ਜੀ ਦੇ ਭਰਾ ਹਨ। ਸਤਿਗੁਰਾਂ ਨੇ ਆਪਣੇ ਦੋਹਾਂ ਭਰਾਵਾਂ ਦੀਆਂ ਲੋਥਾਂ ਸਰੀਰ ਚੁਕਵਾਏ ਹਨ, ਉਹਨਾਂ ਦੇ ਸਰੀਰ ਚੁਕਵਾ ਕੇ ਮਹਾਰਾਜ ਜੀ ਨੇ ਸ੍ਰੀ ਪੌਂਟਾ ਸਾਹਿਬ ਪਹੁੰਚਾਏ ਹਨ।
ਸਤਿਕਾਰ ਕੀਨ ਮਨਾਏ,
ਔਰ ਆਪ ਗੁਰੂ ਕਲਗੀਧਰ ਨੇ ਆਪ ਆਪਣੇ ਹੱਥੀਂ ਬੜੇ ਸਤਿਕਾਰ ਨਾਲ ਭਾਈ ਜੀਤ ਮੱਲ ਜੀ ਔਰ ਭਾਈ ਸੰਘੋ ਸ਼ਾਹ ਜੀ ਦੇ ਪਾਵਨ ਸਰੀਰਾਂ ਦਾ ਅੰਤਮ ਸੰਸਕਾਰ ਕੀਤਾ ਹੈ। ਇਸ ਤਰ੍ਹਾਂ ਭਾਈ ਜੀਤ ਮੱਲ ਜੀ ਔਰ ਭਾਈ ਸੰਘੋ ਸ਼ਾਹ ਜੀ ਦੇਵਪੁਰੀ ਵਿਚ ਜਾ ਬਿਰਾਜੇ ਹਨ, ਸੁਰਪੁਰੀ ਵਿਚ ਜਾ ਬਿਰਾਜੇ ਹਨ, ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿਚ ਜਾ ਅਭੇਦ ਹੋਏ ਨੇ।
ਪਤ ਕਾਇ ਲੰਗਰ ਥਾਨ ਉਜਵਾਏ ਕੈ ਪੁਰ ਆਨ,
ਔਰ ਜਿਹੜੇ ਜ਼ਖਮੀ ਸੂਰਮੇ ਸੀ ਰਣ ਭੂਮੀ ਵਿਚ ਜ਼ਖਮੀ ਹੋਏ ਸਨ, ਜਿਨ੍ਹਾਂ ਦੇ ਸਰੀਰਾਂ ਤੇ ਘਾਵ ਲੱਗੇ ਸੀ, ਕਿਸੇ ਨੂੰ ਤੇਗ ਦਾ ਫੱਟ ਲੱਗਾ ਸੀ, ਕਿਸੇ ਨੂੰ ਤੀਰ ਵੱਜਾ ਹੋਇਆ ਸੀ, ਜਿਹੜੇ ਜ਼ਖਮੀ ਹੋਏ ਮਹਾਰਾਜ ਜੀ ਦੇ ਸੂਰਮੇ, ਉਹਨਾਂ ਨੂੰ ਸਤਿਗੁਰਾਂ ਨੇ ਜ਼ਖਮੀਆਂ ਨੂੰ ਚੁਕਵਾਇਆ ਔਰ ਚੁਕਵਾ ਕੇ ਸ੍ਰੀ ਪੌਂਟਾ ਸਾਹਿਬ ਪਹੁੰਚਾਇਆ ਔਰ ਉਹਨਾਂ ਦੀ ਮਲਮ ਪੱਟੀ ਕਰਵਾਈ ਆ, ਉਹਨਾਂ ਦਾ ਦਵਾ ਦਾਰੂ ਕੀਤਾ ਹੈ।
ਹਰ ਬੋਲ ਤੇਜ ਠੌਰ,
ਕਹਿੰਦੇ ਜਿਹੜੇ ਉਥੇ ਰਣ ਭੂਮੀ ਦੇ ਵਿਚ ਸ਼ਮਸ਼ਾਨ ਭੂਮੀ ਵਿਚ, ਖਾਲਸਾ ਜੀ ਜਦੋਂ ਜੰਗ ਹੁੰਦਾ ਨਾ ਤੇ ਜੰਗ ਦੇ ਵਿਚ ਜਦੋਂ ਜੰਗ ਖਤਮ ਹੋ ਜਾਂਦਾ ਤੇ ਸੂਰਮੇ ਮਰੇ ਪਏ ਹੁੰਦੇ ਨੇ ਤੇ ਉਹਨਾਂ ਦੇ ਸਰੀਰਾਂ ਵਿਚੋਂ ਹੜ ਹੜ ਦੀ ਆਵਾਜ਼ ਆਉਂਦੀ ਹੈ। ਰਣ ਭੂਮੀ ਦੇ ਵਿਚ ਜਦੋਂ ਬਹੁਤ ਸਾਰੀਆਂ ਲੋਥਾਂ ਖਿੰਡੀਆਂ ਹੁੰਦੀਆਂ, ਸਰੀਰਾਂ ਦੇ ਵਿਚੋਂ ਲਹੂ ਦੀਆਂ ਤਤੀਰੀਆਂ ਨਿਕਲਦੀਆਂ ਨੇ, ਭੱਕ ਭੱਕ ਸਰੀਰ ਵਿਚੋਂ ਖੂਨ ਨਿਕਲਦਾ ਹੁੰਦਾ ਤੇ ਹੜ ਹੜ ਦੀ ਆਵਾਜ਼ ਉਸ ਵੇਲੇ ਰਣ ਭੂਮੀ ਦੇ ਵਿਚੋਂ ਆਉਂਦੀ ਹੈ, ਤੇ ਉਹ ਭਗਾਣੀ ਦੇ ਮੈਦਾਨ ਦੇ ਵਿਚੋਂ ਵੀ ਇਸੇ ਤਰ੍ਹਾਂ ਦੀ ਉਸ ਹੜ ਹੜ ਦੀ ਆਵਾਜ਼ ਮਰੇ ਪਏ ਸੂਰਮਿਆਂ ਦੇ ਵਿਚੋਂ ਆ ਰਹੀ ਹੈ।
ਮਿਲ ਪਾਏ ਜੰਬਕ ਰੋਰ,
ਔਰ ਬਹੁਤ ਸਾਰੇ ਜੰਬਕ ਕਹਿੰਦੇ ਨੇ ਗਿੱਦੜਾਂ ਨੂੰ, ਗਿੱਦੜ ਰੋਲਾ ਪਾ ਰਹੇ ਨੇ ਉੱਚੀ ਉੱਚੀ ਆਵਾਜ਼ ਵਿਚ।
ਹੁਣ ਭੀਖ ਨਾ ਹੋਏ ਸਾਂਝ,
ਭਿਆਨਕ ਸਾਂਝ ਵੇਲਾ ਹੋ ਗਿਆ। ਇਕ ਤਾਂ ਰਣ ਭੂਮੀ ਬੜੀ ਭਿਆਨਕ ਉਹਦੀ ਸੰਧਿਆ ਦਾ ਸਮਾਂ ਹੋਵੇ ਤੇ ਕਹਿੰਦੇ ਬੜਾ ਭਿਆਨਕ ਸਾਂਝ ਵੇਲਾ ਹੋਇਆ, ਸੰਧਿਆ ਦਾ ਸਮਾਂ
ਹੋਇਆ।
ਸੈਂਕੜਿਆਂ ਦੀ ਗਿਣਤੀ ਵਿਚ ਲੋਥਾਂ ਰਣ ਭੂਮੀ ਚ ਡਿੱਗੀਆਂ ਪਈਆਂ, ਕਿਤੇ ਸਿਰ ਵੱਢਿਆ ਪਿਆ, ਕਿਤੇ ਬਾਹਾਂ ਵੱਢੀਆਂ ਪਈਆਂ, ਕਿਤੇ ਲੱਤਾਂ ਕੱਟੀਆਂ ਪਈਆਂ ਨੇ, ਕਿਤੇ ਜ਼ਖਮੀ ਉੱਚੀ ਉੱਚੀ ਕਰਾ ਰਹੇ ਨੇ। ਸਤਿਗੁਰਾਂ ਨੇ ਤਾਂ ਆਪਣੇ ਜ਼ਖਮੀ ਸੰਭਾਲ ਲਏ, ਪਰ ਜਿਹੜੇ ਪਹਾੜੀ ਸਨ ਉਹਨਾਂ ਨੇ ਨੀ ਆਪਣਾ ਕੋਈ ਬੰਦਾ ਸੰਭਾਲਿਆ, ਉਹ ਤਾਂ ਕੱਲੇ ਹੀ ਦੌੜ ਗਏ। ਉਹਨਾਂ ਦੇ ਜ਼ਖਮੀ ਜਿਹੜੇ ਸਨ ਉਹ ਜ਼ਖਮਾਂ ਦੇ ਨਾਲ ਕਰਾ ਰਹੇ। ਰਣ ਭੂਮੀ ਦੇ ਵਿਚ ਬਹੁਤ ਸਾਰੀਆਂ ਲੋਥਾਂ ਖੰਡੀਆਂ ਹੋਈਆਂ।
ਤੜਫੰਤ ਘਾਇਲ ਕੋਏ,
ਘਾਇਲ ਹੋਏ ਕਈ ਤੜਫ ਰਹੇ ਨੇ, ਪਾਣੀ ਮੰਗ ਰਹੇ ਨੇ,
ਭੱਜ ਗਏ ਡਰ ਸੋਏ।
ਜਿਹੜੇ ਦੁਸ਼ਮਣ ਸਨ ਪਹਾੜੀ ਦਲ ਦੇ, ਉਹ ਰਣ ਭੂਮੀ ਦੇ ਮੈਦਾਨ ਨੂੰ ਛੱਡ ਕੇ ਦੌੜ ਗਏ, ਆਪਣੇ ਸਾਥੀਆਂ ਨੂੰ ਛੱਡ ਕੇ ਦੌੜ ਗਏ।
ਜਵਾਏ ਕਾਹੁਨਾ ਲੀਨ,
ਉਹਨਾਂ ਨੇ ਆਪਣੇ ਨਾਲ ਦੇ ਕਿਸੇ ਸਾਥੀ ਨੂੰ ਚੁੱਕਣ ਦਾ ਹੌਸਲਾ ਨਹੀਂ ਕੀਤਾ ਕਿ ਜਿਹੜੇ ਸਾਡੇ ਜ਼ਖਮੀ ਨੇ ਇਹਨਾਂ ਨੂੰ ਤਾਂ ਲੈ ਜਾਈਏ ਸੰਭਾਲ ਕੇ, ਆਪਣੇ ਜ਼ਖਮੀ ਸੂਰਮਿਆਂ ਨੂੰ ਵੀ ਸੰਭਾਲ ਕੇ ਲਿਜਾਣ ਵਾਸਤੇ ਹੌਸਲਾ ਨਹੀਂ ਕੀਤਾ।
ਤੈਂ ਤਰਾਸ ਤੇ ਬਨ ਦੀਨ,
ਉਸ ਤਰਾਸ ਕਰਕੇ ਦੀਨ ਹੋਏ ਦੌੜ ਗਏ ਨੇ, ਭੱਜ ਗਏ ਹਨ।
ਦੁੱਖ ਪਾਏ ਪੈ ਮ੍ਰਿਤ ਸੋਏ,
ਕਈ ਤਾਂ ਵਿਚਾਰੇ ਜ਼ਖਮੀ ਹੋਏ ਇਲਾਜ ਤੋਂ ਵਿਹੂਣੇ, ਰਣ ਭੂਮੀ ਦੇ ਵਿਚ ਆਪਣੇ ਜ਼ਖਮਾਂ ਕਰਕੇ ਮਰ ਗਏ ਨੇ, ਦੁੱਖ ਪਾਉਂਦੇ ਹੋਏ ਕਰਾਉਂਦੇ ਹੋਏ ਮਰ ਗਏ ਨੇ।
ਜਿਨਕੋ ਉਠਾਏ ਨਾ ਕੋਏ,
ਇਹਨਾਂ ਨੂੰ ਕਿਸੇ ਨੇ ਨਹੀਂ ਚੁੱਕਿਆ।
ਤਬ ਸ੍ਰੀ ਗੁਰੂ ਹੱਥ ਆਏ,
ਇਸ ਤਰ੍ਹਾਂ ਮਹਾਰਾਜ ਜੀ ਨੇ ਆਪਣੇ ਸਾਰੇ ਸੂਰਮਿਆਂ ਨੂੰ ਸੰਭਾਲਿਆ। ਜਿਹੜੇ ਸ਼ਹੀਦ ਹੋਏ ਉਹਨਾਂ ਦੇ ਸਰੀਰ ਵੀ ਸੰਭਾਲੇ, ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਵੀ ਸੰਭਾਲਿਆ। ਏਦਾਂ ਭੰਗਾਣੀ ਦੇ ਜੰਗ ਨੂੰ ਫਤਿਹ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਭੰਗਾਣੀ ਤੋਂ ਵਾਪਸ ਸ੍ਰੀ ਪੌਂਟਾ ਸਾਹਿਬ ਮੁੜੇ ਹਨ।
ਜੈ ਲੈ ਮਾਰੀ ਗਾਏ,
ਔਰ ਹਰ ਥਾਂ ਤੇ ਜੈ ਜੈ ਨਾਦ ਹੋ ਰਿਹਾ, ਹਰ ਪਾਸੇ ਜੈ ਜੈ ਦਾ ਨਾਦ ਹੋ ਰਿਹਾ। ਗੁਰੂ ਕਲਗੀਧਰ ਜੀ ਨੇ ਆਪ ਲਿਖਿਆ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਰਣੰਗ ਜੀਤ ਆਏ ਜੈਅੰਗ ਗੀਤ ਗਾਏ। ਕਹਿੰਦੇ ਜੈ ਜੈਕਾਰ ਦੇ ਗੀਤ ਗਾਏ ਜਾ ਰਹੇ ਨੇ। ਭਗਾਣੀ ਦੇ ਜੰਗ ਵਿਚ ਗੁਰੂ ਕਲਗੀਧਰ ਕਹਿੰਦੇ ਮੇਰੀ ਫਤਿਹ ਹੋਈ ਹੈ, ਉਰੇ ਫਤਿਹ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਨਾਲ ਹੋਈ ਹੈ। ਇਸ ਫਤਿਹ ਨੂੰ ਪ੍ਰਾਪਤ ਕਰਕੇ ਦਸਮੇਸ਼ ਪਿਤਾ ਗੁਰੂ ਕਲਗੀਧਰ ਮਹਾਰਾਜ ਜੀ ਸ੍ਰੀ ਪੌਂਟਾ ਸਾਹਿਬ ਮੁੜੇ ਨੇ, ਔਰ ਸੂਰਮੇ ਜਿੱਤ ਦੇ ਨਗਾਰੇ ਵਜਾਉਂਦੇ ਹੋਏ ਮੁੜ ਰਹੇ ਨੇ।
ਜੈ ਕੋ ਸੁਨਾਏ ਬਖਾਰ ਹਰ ਖਾਏ ਬੀਰ ਮਾਰ,
ਸਾਰੇ ਜੈ ਜੈ ਦਾ ਨਾਦ ਉਚਾਰਨ ਕਰਦੇ ਨੇ, ਮਹਾਰਾਜ ਜੀ ਨੂੰ ਵੀ ਆ ਕੇ ਵਧਾਈ ਦਿੰਦੇ ਨੇ। ਮਹਾਰਾਜ ਰਣ ਫਤਿਹ ਦੀ ਵਧਾਈ ਹੋਵੇ, ਜੈ ਜੈ ਦਾ ਨਾਦ ਸੁਣਾਉਂਦੇ ਨੇ। ਏਦਾਂ ਸਾਰੇ ਵੀਰ ਯੋਧੇ ਮਹਾਰਾਜ ਜੀ ਦੇ ਬੜੇ ਹਰਖ ਵਿਚ ਖੁਸ਼ ਨੇ, ਪ੍ਰਸੰਨ ਨੇ।
ਰਣ ਬਾਤ ਬਾਕਸ ਬ੍ਰਿੰਦ,
ਆਉਂਦੇ ਹੋਏ ਜੰਗ ਦੀਆਂ ਗੱਲਾਂ ਕਰਦੇ ਆਉਂਦੇ ਨੇ, ਕਿਵੇਂ ਜੰਗ ਹੋਇਆ, ਕਿਵੇਂ ਵੈਰੀਆਂ ਦੇ ਨਾਲ ਮੱਥਾ ਭਿੜਿਆ, ਉਹ ਸਾਰੇ ਜੰਗ ਯੁੱਧ ਦੀਆਂ ਗੱਲਾਂ ਕਰਦੇ ਆ ਰਹੇ ਨੇ।
ਨਾਥ ਤਰਾਸ ਬਿਲੰਦ,
ਪਹਾੜੀ ਰਾਜਿਆਂ ਦੇ ਮਨਾਂ ਵਿਚ ਬੜਾ ਭਾਰੀ ਤਰਾਸ ਹੈ, ਬੜਾ ਭਾਰੀ ਡਰ ਹੈ।
ਮੰਦ ਮੰਦ ਆਏ,
ਔਰ ਸਹਿਜੇ ਸਹਿਜੇ ਮੰਦ ਮੰਦੇ ਚਲਦੇ ਹੋਏ ਵਾਪਸ ਆਏ ਹਨ।
ਪੁੰਜ ਦੇ ਵਧਾਏ,
ਔਰ ਬਹੁਤ ਸਾਰੇ ਪੁੰਜ ਜਿਹੜੇ ਹਨ ਉਹ ਮਹਾਰਾਜ ਜੀ ਨੂੰ ਆ ਕੇ ਵਧਾਈਆਂ ਦੇ ਰਹੇ ਹਨ।
ਇਸ ਬੀਤ ਗਈ ਘਟੀ ਚਾਰ,
ਜਿੱਦਾਂ ਖਾਲਸਾ ਜੀ ਚਾਰ ਘੜੀਆਂ ਰਾਤ ਬਤੀਤ ਹੋ ਗਈ, ਚਾਰ ਘੜੀਆਂ ਰਾਤ ਬੀਤ ਗਈ।
ਤੇਰੇ ਗੁਰੂ ਨਿਜ ਦੁਆਰ,
ਸਤਿਗੁਰੂ ਕਲਗੀਧਰ ਜੀ ਆਪਣੇ ਨਿਜ ਦੁਆਰ ਆਪਣੇ ਮਹਿਲਾਂ ਵਿਚ ਆਣ ਕੇ ਉਤਰੇ ਹਨ।
ਸਭ ਸ਼ਸਤਰ ਬਸਤਰ ਉਤਾਰ,
ਔਰ ਮਹਾਰਾਜ ਜੀ ਨੇ ਆਪਣਾ ਕਮਰ ਕੱਸਾ ਖੋਲਿਆ, ਆ ਗਏ ਨੇ ਰਣ ਜਿੱਤ ਕੇ। ਚਾਰ ਘੜੀਆਂ ਰਾਤ ਬਤੀਤ ਹੋ ਗਈ ਆਪਣੇ ਮਹਿਲਾਂ ਚ ਆ ਕੇ, ਸਤਿਗੁਰਾਂ ਨੇ ਆਪਣੇ ਜਿਹੜੇ ਸ਼ਸਤਰ ਵਸਤਰ ਸਨ ਸਰੀਰ ਦੇ ਉਤਾਰੇ ਹਨ।
ਇਸ਼ਨਾਨ ਆਦਿਕ ਧਾਰ,
ਕਲਗੀਧਰ ਜੀ ਸਾਰੇ ਦਿਨ ਦੇ ਜੰਗ ਯੁੱਧ ਵਿਚ ਸਨ, ਸਰੀਰ ਵੀ ਕੁਝ ਜ਼ਖਮੀ ਸੀ ਮਹਾਰਾਜ ਜੀ ਦਾ। ਤੋ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਨਿਰਮਲ ਤੇ ਸਵੱਛ ਜਲ ਦੇ ਨਾਲ ਇਸ਼ਨਾਨ ਪਾਣੀ ਕੀਤਾ ਹੈ।
ਜਿਤਵੰਤ ਸੰਗੋਸ਼ਾ,
ਕਲਗੀਧਰ ਜੀ ਆਪਣੇ ਸਭ ਤੋਂ ਪਿਆਰੇ ਸਿੱਖ ਤੇ ਆਪਣੇ ਪਿਆਰੇ ਭਰਾ ਭਾਈ ਸੰਗੋਸ਼ਾ ਨੂੰ ਯਾਦ ਕਰ ਰਹੇ ਨੇ।
ਹਰ ਜੀਤ ਮਲ ਸੁਭਾ,
ਫਿਰ ਭਾਈ ਜੀਤ ਮਲ ਨੂੰ ਚੇਤੇ ਕਰਦੇ ਕਿ ਮੇਰੇ ਦੋ ਵੀਰ ਦੋ ਭਰਾ ਅੱਜ ਰਣ ਭੂਮੀ ਚ ਸ਼ਹੀਦ ਹੋਏ ਨੇ। ਸਤਿਗੁਰਾਂ ਦਾ ਬੜਾ ਸਨੇਹ ਸੀ ਭਾਈ ਸੰਗੋਸ਼ਾ ਜੀ ਹੋਣੀ ਬਚਪਨ ਚ ਹੀ ਆਨੰਦਪੁਰ ਸਾਹਿਬ ਗੁਰੂ ਕਲਗੀਧਰ ਕੋਲ ਆ ਕੇ ਮਹਾਰਾਜ ਜੀ ਨਾਲ ਬਚਪਨ ਚ ਹੀ ਖੇਡਦੇ ਰਹੇ, ਹਰ ਵਕਤ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ। ਪਰ ਅੱਜ ਭਾਈ ਸੰਗੋਸ਼ਾ ਨਜ਼ਰ ਨਹੀਂ ਆਉਂਦਾ, ਅੱਜ ਭਾਈ ਜੀਤ ਮਲ ਨਹੀਂ ਦਿਸਦਾ, ਤੇ ਕਲਗੀਧਰ ਦਾ ਹਿਰਦਾ ਬੜੇ ਸਨੇਹ ਨਾਲ ਭਰਿਆ ਭਾਈ ਸੰਗੋਸ਼ਾ ਤੇ ਭਾਈ ਜੀਤ ਮਲ ਜੀ ਨੂੰ। ਇਹ ਪ੍ਰੇਮ ਦਾ ਬਲਬਲਾ ਹੈ, ਇਹ ਉਹ ਖਾਲਸਾ ਜੀ ਬਲਬਲਾ ਹੈ ਜਿਸ ਨੂੰ ਮਹਾਰਾਜ ਜੀ ਨੇ ਕਿਹਾ ਬਾਬਾ ਰੁੰਨਾ ਐਸੇ ਜਾਣੀਐ ਰੋਵੇ ਲਾਏ ਪਿਆਰੋ। ਇਹ ਉਸ ਵਿਰਾਗ ਦੀ ਗੱਲ ਹੋ ਰਹੀ ਹੈ ਜਿਹੜਾ ਪਿਆਰ ਦੇ ਵਿਚ ਹਿਰਦੇ ਦੀ ਪ੍ਰੀਤ ਦੇ ਵਿਚੋਂ ਪੈਦਾ ਹੁੰਦਾ। ਤੋ ਮਹਾਰਾਜ ਜੀ ਭਾਈ ਸੰਗੋਸ਼ਾ ਜੀ ਨੂੰ ਭਾਈ ਜੀਤ ਮਲ ਜੀ ਨੂੰ ਯਾਦ ਕਰ ਰਹੇ ਨੇ।
ਸਭ ਆਪੇ ਆਪਣੇ ਦੇਰ ਉਤਰੇ ਆਨੰਦ ਬੜੇ,
ਜਿੰਨੇ ਮਹਾਰਾਜ ਜੀ ਦੇ ਸੂਰਮੇ ਸਨ ਸਾਰੇ ਆਪੋ ਆਪਣੇ ਡੇਰਿਆਂ ਤੇ ਆਣ ਕੇ ਉਤਰੇ ਹਨ।
ਰਣ ਗਾਤ ਥਾਨੇ ਥਾਨ,
ਹਰ ਜਗ੍ਹਾ ਤੇ ਰਣ ਭੂਮੀ ਦੀ ਗੱਲ ਹੋ ਰਹੀ ਹੈ, ਹਰ ਜਗ੍ਹਾ ਤੇ ਜੰਗ ਯੁੱਧ ਦੀਆਂ ਗੱਲਾਂ ਹੋ ਰਹੀਆਂ ਨੇ।
ਵੀਰ ਵੀਰ ਬ੍ਰਿੰਦ ਬਖਾਨ,
ਔਰ ਵੀਰ ਯੋਧੇ ਆਪਸ ਵਿਚ ਮਿਲ ਮਿਲ ਕੇ ਭੰਗਾਣੀ ਦੇ ਜੰਗ ਦੀ ਗੱਲ ਕਰਦੇ ਨੇ ਕਿ ਮੈਂ ਇਸ ਤਰ੍ਹਾਂ ਜੰਗ ਲੜਿਆ, ਫਲਾਣੇ ਸਿੰਘ ਨੇ ਇਸ ਤਰ੍ਹਾਂ ਜੰਗ ਲੜਿਆ। ਏਦਾਂ ਜੰਗ ਦੀਆਂ ਗੱਲਾਂ ਹੋ ਰਹੀਆਂ ਹਨ।
ਭੀਰੂ ਤਿਆਗ ਪਰਾਏ,
ਜਿਹੜੇ ਭੀਰੂ ਕਾਇਰ ਸਨ ਉਹ ਰਣ ਭੂਮੀ ਛੱਡ ਕੇ ਦੌੜ ਗਏ ਹਨ।
ਕਿਨ ਸੂਰ ਕਿਨ ਸਿਕਾਏ,
ਤਾਂ ਬਹੁਤ ਸਾਰੇ ਸੂਰਮੇ ਜੰਗ ਦੇ ਮੈਦਾਨ ਦੇ ਵਿਚ ਮਾਰੇ ਗਏ ਹਨ।
ਸਭ ਕੀ ਕਹੇ ਕਰਤੂਤ,
ਸਾਰਿਆਂ ਦੀ ਕਰਤੂਤ ਦੱਸਦੇ ਹਨ।
ਗੁਰ ਕੋ ਮਹਾ ਜਸ ਪੂਤ,
ਸਤਿਗੁਰਾਂ ਦਾ ਬੜਾ ਪਵਿੱਤਰ ਜਸ ਸਾਰੇ ਸੂਰਮੇ ਪ੍ਰਗਟ ਕਰ ਰਹੇ ਨੇ। ਕਹਿੰਦੇ ਕਲਗੀਧਰ ਨੇ ਜਦੋਂ ਤੀਰ ਚਲਾਏ ਤੇ ਵੈਰੀ ਦਲ ਨੂੰ ਭਾਜੜਾ ਪੈ ਗਈਆਂ।
ਜਿਸ ਮੈਂ ਟਿਕੇ ਸਭ ਵੀਰ,
ਇਹਨਾਂ ਗੱਲਾਂ ਕਰਦੇ ਹੋਏ ਸਾਰੇ ਸੂਰਮੇ, ਰਾਤ ਦਾ ਸਮਾਂ ਸੀ, ਕਾਫੀ ਰਾਤ ਹੋ ਚੁੱਕੀ ਸੀ, ਦਿਨ ਦੇ ਥੱਕੇ ਹੋਏ ਸੀ ਜੰਗ ਯੁੱਧ ਵਿਚ, ਤੋ ਸੂਰਮੇ ਇਸ ਤਰ੍ਹਾਂ ਗੱਲਾਂ ਕਰਦੇ ਆਪਣੇ ਆਸਣਾ ਤੇ ਸੌ ਗਏ ਨੇ।
ਸੁਖ ਤੇ ਜਥਾ ਸੁਖ ਧੀਰ,
ਔਰ ਬੜੇ ਸੁਖ ਤੇ ਆਨੰਦ ਨਾਲ ਇਹਨਾਂ ਨੇ ਸੌਣਾ ਕੀਤਾ ਹੈ।
ਹੁਣ ਸਾਰੇ ਜਾਲ ਮਾਨ ਗੁਰਬਾਣੀ ਕੋ ਕਰ ਗਾਨ,
ਨਿਤ ਨੇਮ ਚ ਵਿਘਨ ਨਹੀਂ ਪੈਣ ਦਿੱਤਾ। ਅਗਲਾ ਦਿਨ ਅੰਮ੍ਰਿਤ ਵੇਲਾ ਹੋਇਆ, ਤੋ ਸੁਬਾ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕੇ ਸਿੱਖਾਂ ਨੇ ਬਾਣੀ ਪੜੀ, ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਨੂੰ ਗਾਇਨ ਕਰਨ ਲੱਗੇ ਨੇ, ਨਿਤ ਨੇਮ ਦਾ ਜਾਪ ਕਰਨ ਲੱਗੇ ਹਨ।
ਮੁਖ ਪਾਠ ਕੇ ਤਕੀਨ,
ਇਸ ਤਰ੍ਹਾਂ ਬਹੁਤ ਸਾਰੇ ਸੂਰਮੇ ਪਾਠ ਕਰਦੇ ਨੇ, ਆਪਣੇ ਮੁਖੋਂ ਬਾਣੀ ਪੜ੍ਹਦੇ ਹਨ।
ਕਰ ਪ੍ਰੇਮ ਜਿਉ ਜਲ ਮੀਨ,
ਇਸ ਤਰ੍ਹਾਂ ਪ੍ਰੇਮ ਨਾਲ ਬਾਣੀ ਪੜ੍ਹਦੇ ਨੇ, ਜਿਵੇਂ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ, ਏਦਾਂ ਗੁਰਬਾਣੀ ਨਾਲ ਪ੍ਰੇਮ ਕਰਕੇ, ਗੁਰਬਾਣੀ ਨਾਲ ਪਿਆਰ ਕਰਕੇ ਗੁਰੂ ਕੇ ਸਿੱਖ ਗੁਰਬਾਣੀ ਦਾ ਪਾਠ ਕਰ ਰਹੇ ਨੇ।
ਕਰ ਸੋਚ ਮਜਨ ਨੀਰ, ਗੁਰ ਬੈਠ ਗਏ ਬਰਬੀਰ।
ਕਲਗੀਧਰ ਜੀ ਵੀ ਅੰਮ੍ਰਿਤ ਵੇਲੇ ਸਪਹਿਰ ਰਾਤ ਰਹਿੰਦਿਆਂ ਉੱਠੇ, ਸੋਚ ਇਸ਼ਨਾਨ ਕੀਤਾ। ਸੋਚ ਇਸ਼ਨਾਨ ਕਰਕੇ ਜੋ ਮਹਾਰਾਜ ਜੀ ਦਾ ਨਿਤ ਨੇਮ ਸੀ, ਅੰਮ੍ਰਿਤ ਵੇਲੇ ਰੋਜ਼ ਮਹਾਰਾਜ ਜੀ ਧਿਆਨ ਵਿਚ ਬੈਠਦੇ ਨੇ, ਸਮਾਧੀ ਵਿਚ ਸਥਿਤ ਹੁੰਦੇ ਨੇ, ਤੋ ਕਲਗੀਧਰ ਪਾਤਸ਼ਾਹ ਇਸ਼ਨਾਨ ਪਾਣੀ ਕਰਕੇ ਆਪਣੇ ਆਸਣ ਦੇ ਉੱਤੇ ਪਦਮ ਆਸਣ ਲਾ ਕੇ ਆਪਣੇ ਧਿਆਨ ਵਿਚ ਮਗਨ ਹੋ ਗਏ ਹਨ।
ਪਟ ਬ੍ਰਿੰਦੇ ਆਯੁਧਧਾਰ, ਸਭ ਕੀਨੇ ਆਨੰਦਿਦਾਰ।
ਔਰ ਫਿਰ ਦਿਨ ਚੜਿਆ ਤੇ ਜਿੰਨੇ ਸ਼ਸਤਰ ਧਾਰੀ ਸੂਰਮੇ ਸਨ, ਤਿਆਰ ਬਰ ਤਿਆਰ ਹੋ ਕੇ ਮਹਾਰਾਜ ਜੀ ਦੇ ਦਰਬਾਰ ਵਿਚ ਆਏ ਨੇ। ਆੜ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੂਰਮਿਆਂ ਨੇ ਦੀਦਾਰ ਕੀਤੇ ਹਨ।
ਲੱਗ ਗਿਆ ਦੀਵਾਨ ਮਾਨ,
ਸਤਿਗੁਰਾਂ ਦਾ ਭਾਰੀ ਦੀਵਾਨ ਲੱਗ ਗਿਆ, ਦੀਵਾਨ ਸਜ ਗਿਆ।
ਸੋਭਤੇ ਸੁਖਦਾਨ,
ਔਰ ਸਾਰੇ ਭਰੇ ਹੋਏ ਦੀਵਾਨ ਵਿਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਾਰੇ ਸੂਰਮਿਆਂ ਸਿੱਖਾਂ ਵਿਚ ਬੈਠੇ ਸ਼ੋਭਨੀਕ ਹੋ ਰਹੇ ਨੇ।
ਅਕਲ ਛੰਦ ਸਭ ਆਯੋ ਬੁੱਧੂ ਸ਼ਾਹ,
ਖਾਲਸਾ ਜੀ ਇਸ ਜੰਗ ਦੇ ਵਿਚ ਪੀਰ ਬੁੱਧੂ ਸ਼ਾਹ ਜੀ ਦਾ ਜਿਹੜਾ ਪੁਰਸ਼ਾਰਥ ਹੈ ਉਹ ਭੁਲਾਇਆ ਨਹੀਂ ਜਾ ਸਕਦਾ। ਪੀਰ ਬੁੱਧੂ ਸ਼ਾਹ ਜੀ ਦੀ ਵੱਲੋਂ ਕੀਤੀ ਗਈ ਕੁਰਬਾਨੀ ਨੂੰ ਕਦੇ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਬੜੀ ਬਹਾਦਰੀ ਨਾਲ ਪੀਰ ਬੁੱਧੂ ਸ਼ਾਹ ਜੀ ਇਸ ਜੰਗ ਵਿਚ ਲੜੇ ਨੇ ਗੁਰੂ ਸਾਹਿਬ ਜੀ ਵੱਲੋਂ। ਦੁਸ਼ਮਣਾਂ ਦੇ ਦਲ ਦੇ ਨਾਲ ਆਪਣਾ 700 ਮੁਰੀਦ ਲੈ ਕੇ ਆਏ ਸਨ, ਔਰ 4 ਇਨ੍ਹਾਂ ਦੇ ਪੁੱਤਰ ਆਏ ਸਨ ਨਾਲ, ਜਿਨ੍ਹਾਂ ਚੋਂ 2 ਪੁੱਤਰ ਪੀਰ ਬੁੱਧੂ ਸ਼ਾਹ ਦੇ ਰਣ ਭੂਮੀ ਚ ਮਾਰੇ ਗਏ ਸੀ। ਦੇਖੋ ਇੱਕ ਮੁਸਲਮਾਨ ਫਕੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨਾਲ ਕਿਤਨਾ ਪਿਆਰ ਕਰਦਾ, ਕਿਤਨੀ ਪ੍ਰੀਤ ਕਰਦਾ। ਪੀਰ ਬੁੱਧੂ ਸ਼ਾਹ ਜੀ ਤੇਰੇ ਨੂੰ ਜਦੋਂ ਦੀਵਾਨ ਸਜਿਆ ਮਹਾਰਾਜ ਜੀ ਦਾ, ਤੋ ਪੀਰ ਬੁੱਧੂ ਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਚੱਲ ਕੇ ਆਏ।
ਸੰਗ ਸੁਭਟ ਗਨ ਆਹਾ,
ਪੀਰ ਬੁੱਧੂ ਸ਼ਾਹ ਜੀ ਦੇ ਨਾਲ ਉਹਨਾਂ ਦੇ ਬਹੁਤ ਸਾਰੇ ਸੁਭਟ ਸੂਰਮੇ ਜਿਹੜੇ ਉਹਨਾਂ ਦੇ ਮੁਰੀਦ ਸਨ ਉਹ ਵੀ ਚੱਲ ਕੇ ਆਏ ਹਨ।
ਦੁਇ ਪੁੱਤਰ ਗਏ ਰਣ ਮਾਰੇ, ਦੋ ਜੀਵਤ ਸੰਗ ਨਿਆਰੇ।
2 ਪੁੱਤਰ ਪੀਰ ਬੁੱਧੂ ਸ਼ਾਹ ਦੇ ਰਣ ਭੂਮੀ ਚ ਮਾਰੇ ਗਏ ਨੇ, ਔਰ ਜਿਹੜੇ 2 ਜਿਉਂਦੇ ਸਨ ਉਹ ਪੀਰ ਬੁੱਧੂ ਸ਼ਾਹ ਜੀ ਦੇ ਨਾਲ ਚੱਲ ਕੇ ਆਏ ਹਨ।
ਸ਼ਸਤਰ ਅੰਗ ਮੈਂ ਲਾਏ,
ਆਪਣੇ ਸਰੀਰਾਂ ਤੇ ਸ਼ਸਤਰ ਸਜਾਏ ਹੋਏ, ਗਾਤਰੇ ਤੇਗਾ ਧਾਰਨ ਕੀਤੀਆਂ ਹੋਈਆਂ ਹਨ।
ਦਰਸ਼ਨ ਮੋਦ ਵਧਾਏ,
ਆ ਕੇ ਬੜੇ ਮੋਦ ਨਾਲ ਬੜੇ ਚਾਓ ਨਾਲ ਸਤਿਗੁਰੂ ਗਰੀਬ ਨਵਾਜ ਜੀ ਦੇ ਦਰਸ਼ਨ ਕੀਤੇ ਹਨ।
ਜਬ ਚੱਲ ਕਰ ਆਇਓ ਨੇੜੇ,
ਉਹ ਚੱਲ ਕੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇੜੇ ਆਇਆ,
ਗੁਰੂ ਉੱਚੇ ਕਹਿ ਤਿਸ ਮੇਰਾ,
ਜਦੋਂ ਪੀਰ ਬੁੱਧੂ ਸ਼ਾਹ ਜੀ ਨੇੜੇ ਆਏ ਨਾ, ਉਹਨਾਂ ਨੂੰ ਆਉਂਦਿਆਂ ਵੇਖ ਕੇ ਉੱਚੀ ਆਵਾਜ਼ ਵਿਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਡਿੱਗ ਆਓ ਬੁੱਧੂ ਸ਼ਾਹ, ਤੁਮ ਪੀਰ ਸਾਚ ਕੇ ਆ।
ਮਹਾਰਾਜ ਕਹਿੰਦੇ ਆਓ ਪੀਰ ਬੁੱਧੂ ਸ਼ਾਹ ਜੀ ਆਓ, ਤੁਸੀਂ ਸੱਚ ਦੇ ਪੀਰ ਹੋ। ਮਹਾਰਾਜ ਕਲਗੀਧਰ ਪੀਰ ਬੁੱਧੂ ਸ਼ਾਹ ਨੂੰ ਕਹਿੰਦੇ, ਆਓ ਪੀਰ ਜੀ, ਆਓ ਜੀ ਆਇਆਂ ਨੂੰ, ਤੁਸੀਂ ਸੱਚ ਦੇ ਪੀਰ ਹੋ।
ਸਭ ਸੁਣਦੇ ਹੋ ਆਏ ਨਜ਼ਦੀਕਾ,
ਸਾਰਿਆਂ ਦੇ ਸੁਣਦਿਆਂ ਮਹਾਰਾਜ ਜੀ ਦੇ ਬਚਨ ਕਹਿੰਦਿਆਂ ਪੀਰ ਬੁੱਧੂ ਸ਼ਾਹ ਜੀ ਮਹਾਰਾਜ ਜੀ ਦੇ ਨੇੜੇ ਆ ਗਏ।
ਕਰ ਜੋਰਤ ਜਿਸੀ ਔਰ ਨੀਕਾ,
ਦੋਵੇਂ ਹੱਥ ਜੋੜੇ ਹੋਏ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਨਮੁਖ ਪੀਰ ਬੁੱਧੂ ਸ਼ਾਹ ਜੀ ਨੇ।
ਝੁਕ ਕੀ ਨਸਦਵੈ ਸਲਾਮੋ,
ਝੁਕ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਤੇ ਪੀਰ ਬੁੱਧੂ ਸ਼ਾਹ ਜੀ ਨੇ ਸਲਾਮ ਕੀਤੀ ਹੈ।
ਹੁਣ ਕਰਿਓ ਮੁਰੀਦ ਤਮਾਮੋ,
ਫਿਰ ਇਹਨਾਂ ਦੇ ਨਾਲ ਜਿੰਨੇ ਮੁਰੀਦ ਆਏ ਸਨ ਉਹਨਾਂ ਨੇ ਵੀ ਮਹਾਰਾਜ ਜੀ ਨੂੰ ਝੁਕ ਕੇ ਸਲਾਮ ਕੀਤੀ ਹੈ।
ਸੁਣ ਕਲਗੀਧਰ ਕੇ ਬੈਨਾ,
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ
ਕਰ ਜੋੜੇ ਸਨਮੁਖ ਨੈਨਾ,
ਹੱਥ ਜੋੜੇ ਹੋਏ ਸਤਿਗੁਰਾਂ ਦੇ ਸਨਮੁਖ ਨੇਤਰ ਕਰਕੇ
ਮੁਖ ਬੋਲਿਓ ਅਰਜ਼ ਗੁਜ਼ਾਰੇ, ਮੋਹਿ ਸ਼ੋਕ ਨਰ ਦੇ ਮਜਾਰੇ।
ਹੱਥ ਜੋੜ ਕੇ ਪੀਰ ਬੁੱਧੂ ਸ਼ਾਹ ਜੀ ਕਹਿਣ ਲੱਗੇ, ਹੇ ਗਰੀਬ ਨਵਾਜ, ਮੇਰੇ ਦੋ ਪੁੱਤਰ ਰਣ ਭੂਮੀ ਚ ਅੱਜ ਮਾਰੇ ਗਏ ਹਨ, ਪਰ ਮਹਾਰਾਜ ਮੈਨੂੰ ਉਹਨਾਂ ਦੇ ਮਰਨ ਦਾ ਕੋਈ ਸ਼ੋਕ ਨਹੀਂ ਹੈ। ਵੇਖੋ, ਇੱਕ ਬਾਪ ਕਹਿ ਰਿਹਾ, ਇੱਕ ਪਿਤਾ ਕਹਿ ਰਿਹਾ, ਗੁਰੂ ਸਾਹਿਬ ਨਾਲ ਪ੍ਰੇਮ ਦੇ ਰੰਗ ਵਿਚ ਭਿੱਜਾ ਹੋਇਆ, ਮਹਾਰਾਜ ਮੇਰੇ ਦੋ ਪੁੱਤਰ ਰਣ ਭੂਮੀ ਚ ਕੱਲ ਮਾਰੇ ਗਏ ਨੇ, ਪਰ ਮਹਾਰਾਜ ਮੇਰੇ ਮਨ ਵਿਚ ਉਹਨਾਂ ਦੇ ਮਰਨ ਦਾ ਕੋਈ ਸ਼ੋਗ ਨਹੀਂ।
ਸੋ ਕਾਰਨ ਸੁਣੋ ਗੁਸਾਈ, ਸਿਰ ਮਰਨੋ ਸਭ ਬਣ ਆਏ।
ਮਹਾਰਾਜ ਉਹਦਾ ਕਾਰਨ ਇਹ ਹੈ, ਇਸ ਕਰਕੇ ਮੈਨੂੰ ਸ਼ੋਗ ਨਹੀਂ, ਉਹਦਾ ਕਾਰਨ ਇਹ ਹੈ ਕਿ ਮਰਨਾ ਸਾਰਿਆਂ ਦੇ ਸਿਰ ਤੇ ਆਉਣਾ, ਜਿੰਨੇ ਵੀ ਨੇ ਸੰਸਾਰ ਦੇ ਜੀਵ, ਮਰਨਾ ਤਾਂ ਸਾਰਿਆਂ ਦੇ ਸਿਰ ਉੱਤੇ ਹੈ। ਮਰਨ ਲਿਖਾਏ ਮੰਡਲ ਮੈਂ ਆਏ, ਮਰਨਾ ਤਾਂ ਮਹਾਰਾਜ ਜੀ ਸਾਰਿਆਂ ਦੇ ਸਿਰਾਂ ਉੱਤੇ ਲਿਖਿਆ ਹੋਇਆ।
ਮਮ ਪੁੱਤਰ ਮਰੇ ਸ਼ੁਭ ਥਾਨਾ,
ਪਰ ਮਹਾਰਾਜ ਮੈਨੂੰ ਇਸ ਗੱਲ ਦੀ ਖੁਸ਼ੀ, ਮਰਨਾ ਤਾਂ ਉਹਨਾਂ ਨੇ ਹੈ ਹੀ ਸੀ, ਅੱਜ ਨਹੀਂ ਤੇ ਕੁਝ ਸਮਾਂ ਬਾਅਦ ਮਰ ਜਾਂਦੇ, ਪਰ ਮਹਾਰਾਜ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਮੇਰੇ ਦੋਵੇਂ ਪੁੱਤਰ ਸ਼ੁਭ ਜਗ੍ਹਾ ਤੇ ਮਰੇ ਨੇ।
ਇੱਕ ਤੋ ਰਣ ਖੇਤ ਮਾਨਾ,
ਇੱਕ ਤਾਂ ਰਣ ਭੂਮੀ ਵਿਚ ਮਰੇ ਨੇ, ਲੜ ਕੇ ਸੂਰਮਿਆਂ ਦੀ ਮੌਤ, ਬਹਾਦਰਾਂ ਤੇ ਯੋਧਿਆਂ ਦੀ ਮੌਤ ਰਣ ਭੂਮੀ ਚ ਮਰੇ ਹਨ।
ਪੁਨ ਕਾਰਜ ਤੁਮਰੇ ਆਏ,
ਮਹਾਰਾਜ ਉਹ ਤੁਹਾਡੇ ਕੰਮ ਆਏ ਨੇ, ਇਸ ਗੱਲ ਦੀ ਸੰਤੁਸ਼ਟੀ ਹੈ। ਇੱਕ ਤਾਂ ਸੂਰਮਿਆਂ ਵਾਂਗੂ ਰਣ ਭੂਮੀ ਚ ਲੜ ਕੇ ਮਰੇ ਨੇ, ਦੂਜਾ ਮਹਾਰਾਜ ਜੀ ਉਹ ਤੁਹਾਡੇ ਕੰਮ ਆ ਗਏ ਹਨ।
ਇੱਦਾਂ
ਕਰਕੇ ਉਹ ਬਹਿਸ਼ਤ ਚਲੇ ਗਏ ਨੇ, ਉਹ ਸਵਰਗ ਵਿਚ ਚਲੇ ਗਏ ਨੇ।
ਤੈ ਭੋਗੇ ਆਨੰਦ ਵਿਸਾਲਾ,
ਉੱਥੇ ਉਹਨਾਂ ਨੂੰ ਭਾਰੀ ਆਨੰਦ ਦੀ ਪ੍ਰਾਪਤੀ ਹੋਵੇਗੀ, ਭਾਰੀ ਆਨੰਦ ਨੂੰ ਭੋਗਣਗੇ ਬਹਿਸ਼ਤ ਵਿਚ ਜਾ ਕੇ।
ਤੁਮ ਕਰਨਾ ਕਰੋ ਕਿਰਪਾਲਾ,
ਹੇ ਕਿਰਪਾਲੂ ਦਿਆਲੂ ਪਾਤਸ਼ਾਹ, ਹੁਣ ਤੁਸੀਂ ਮੇਰੇ ਤੇ ਕਰੁਣਾ ਕਰੋ।
ਇਹ ਜਾਨਿਓ ਲਾਭ ਵਡੇਰਾ, ਮੈਂ ਸ਼ੋਕ ਕਰਾਂ ਮਨ ਮੇਰਾ।
ਮਹਾਰਾਜ ਮੈਂ ਇਹੀ ਵੱਡਾ ਲਾਭ ਜਾਣਿਆ ਕਿ ਮੇਰੇ ਪੁੱਤਰ ਸ਼ਹੀਦ ਹੋਏ ਨੇ, ਇਸ ਕਰਕੇ ਮੈਨੂੰ ਇਸ ਗੱਲ ਦਾ ਲਾਭ ਹੋਇਆ ਕਿ ਮਹਾਰਾਜ ਜਿਸ ਕਾਰਨ ਕਰਕੇ ਮੇਰੇ ਮਨ ਚ ਕੋਈ ਸ਼ੋਗ ਨਹੀਂ ਹੈ, ਮੇਰੇ ਮਨ ਚ ਕੋਈ ਦੁੱਖ ਨਹੀਂ ਹੈ।
ਸੁਣ ਸ਼੍ਰੀ ਪ੍ਰਭ ਬੋਰ ਬਖਾਨਿਓ,
ਪੀਰ ਬੁੱਧੂ ਸ਼ਾਹ ਦੀਆਂ ਇਹ ਗੱਲਾਂ ਸੁਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਹੈ ਨਿਸ਼ਚੇ ਇਮ ਜਿਸ ਜਾਣਿਓ।
ਮਹਾਰਾਜ ਜੀ ਕਹਿੰਦੇ, ਹਾਂ ਨਿਸ਼ਚੇ ਹੀ ਪੀਰ ਬੁੱਧੂ ਸ਼ਾਹ ਜੀ, ਜਿਵੇਂ ਤੁਸੀਂ ਇਹ ਗੱਲ ਜਾਣੀ ਹੈ ਇਸੇ ਤਰ੍ਹਾਂ ਹੀ ਹੈ।
ਪਰ ਤੋ ਪਛਾਨੋ ਜਨਮੈ ਜੁਗ ਬ੍ਰਹੇ ਪਾਣ ਜੇ ਰਨ ਮੈਂ,
ਪਰ ਸਾਡੇ ਮਨ ਵਿਚ ਬੜਾ ਵੱਡਾ ਵਿਛੋੜਾ ਹੈ। ਕਲਗੀਧਰ ਜੀ ਮਹਾਰਾਜ ਜੀ ਆਪਣੇ ਮਨ ਦਾ ਪਿਆਰ ਆਪਣੇ ਭਰਾਵਾਂ ਪ੍ਰਤੀ, ਇਹ ਪਿਆਰ ਖਾਲਸਾ ਜੀ ਸੁੱਚਾ ਸੱਚਾ ਪਿਆਰ ਹੈ ਜਿਹੜਾ ਇੱਕ ਗੁਰੂ ਦਾ ਆਪਣੇ ਸਿੱਖ ਨਾਲ ਹੁੰਦਾ ਹੈ। ਉਹ ਪਿਆਰ ਵਿਚ ਮਹਾਰਾਜ ਜੀ ਕਹਿੰਦੇ, ਜਿਹੜੇ ਗੁਰੂ ਸਾਹਿਬ ਦੇ ਭਾਣਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਈ ਜੀਤ ਮੱਲ ਤੇ ਸੰਗੋ ਸ਼ਾਹ ਜੀ, ਜੋ ਰਣ ਭੂਮੀ ਵਿਚ ਉਹ ਸ਼ਹੀਦ ਹੋਏ ਹਨ,
ਸਨਮੁਖ ਤਿਆਗੈ ਪ੍ਰਾਣਾ,
ਜਿਹੜੇ ਸਾਡੇ ਸਾਹਮਣੇ ਦੁਸ਼ਮਣ ਦੇ ਸਨਮੁਖ ਲੜ ਕੇ ਪ੍ਰਾਣ ਤਿਆਗ ਗਏ ਨੇ,
ਰੱਖ ਛਤਰੀ ਧਰਮ ਸੁਜਾਨਾ,
ਜਿਨ੍ਹਾਂ ਨੇ ਛਤਰੀ ਧਰਮ ਦੀ ਪਾਲਣਾ ਕੀਤੀ, ਛਤਰੀ ਧਰਮ ਰੱਖਿਆ ਹੈ।
ਤਿੰਨ ਤੇ ਬਦ ਸ਼ੋਕੀ ਉਪੰਨਾ, ਚਿਤ ਹੋਤ ਹਮਾਰੋ ਖਿੰਨਾ।
ਸਾਡੇ ਉਹਨਾਂ ਦੋਹਾਂ ਭਰਾਵਾਂ ਦੇ ਜਾਣ ਦਾ ਸਾਨੂੰ ਸੋਗ ਹੈ। ਗੁਰੂ ਕਲਗੀਧਰ ਕਹਿੰਦੇ ਸਾਡੇ ਮਨ ਚ ਸ਼ੋਕ ਹੈ। ਇਹ ਸ਼ੋਕ ਬੋਹ ਵਾਲਾ ਸ਼ੋਕ ਨਹੀਂ ਹੈ, ਜਿਵੇਂ ਮੈਂ ਪਹਿਲਾਂ ਬੇਨਤੀ ਕਰਕੇ ਹਟਿਆ, ਬਾਬਾ ਰੁੰਨਾ ਐਸੇ ਜਾੜੀਆਂ, ਰੋਵੈ ਲਾਏ ਪਿਆਰੋ, ਤੇ ਉਸ ਰੋਣ ਦੀ ਗੱਲ ਹੈ ਕਿ ਜਿਹੜਾ ਪਿਆਰ ਦੇ ਵਿੱਚ ਆ ਕੇ ਗੁਣਾਂ ਨੂੰ ਸਿਮਰ ਕਰਕੇ ਚੇਤੇ ਕਰਕੇ ਗੁਣਾਂ ਨੂੰ ਚੇਤੇ ਕਰਕੇ ਰੋਇਆ ਜਾਂਦਾ।
ਗੁਣ ਸਿਮਰਤ ਹੈ ਮਨ ਮੇਰਾ,
ਉਹਨਾਂ ਦੇ ਜਿਹੜੇ ਸ਼ੁਭ ਗੁਣ ਨੇ ਉਹਨਾਂ ਗੁਣਾਂ ਨੂੰ ਸਾਡਾ ਮਨ ਯਾਦ ਕਰ ਰਿਹਾ, ਸਿਮਰ ਰਿਹਾ।
ਜਿਨ ਮੈਂ ਉਤਸ਼ਾਹ ਵਡੇਰਾ,
ਜਿਨ੍ਹਾਂ ਦੇ ਵਿੱਚ ਬੜਾ ਵੱਡਾ ਭਾਰੀ ਉਤਸ਼ਾਹ ਹੈ।
ਨਿਤ ਮਿਲਤ ਖਿਲਤ ਅਮ ਸੰਗੇ,
ਰੋਜ਼ ਸਾਡੇ ਨਾਲ ਮਿਲਦੇ ਸੀ, ਸਾਡੇ ਨਾਲ ਬਚਨ ਕਰਦੇ ਸੀ, ਸਾਡੇ ਨਾਲ ਬਚਪਨ ਤੋਂ ਖੇਡਦੇ ਸਨ।
ਬਨ ਗਮਨ ਚੜੈ ਤੁਰੰਗੇ,
ਜਦੋਂ ਅਸੀਂ ਜੰਗਲ ਤੇ ਸ਼ਿਕਾਰ ਖੇਡਣ ਜਾਂਦੇ ਸੀ ਤੇ ਸਾਡਾ ਵੀਰ ਸੰਘੋ ਸ਼ਾਹ ਜੀਤ ਮੱਲ ਸਾਡੇ ਨਾਲ ਰਣ ਭੂਮੀ ਚ ਚੜ ਕੇ ਜਾਂਦਾ ਸੀ।
ਸੁਨ ਬੁੱਧੂ ਸ਼ਾਹ ਬਖਾਨਾ, ਤੁਮ ਸਭ ਵਿਦ ਅਹੋ ਮਹਾਨਾ।
ਮਾਤਾ ਜੀ, ਇਹ ਪ੍ਰੇਮ ਦੀ ਖੇਡ ਦੀ ਗੱਲ ਹੋ ਰਹੀ ਹੈ। ਕਹਿੰਦੇ ਸਾਡੇ ਮਨ ਚ ਉਹਨਾਂ ਦੇ ਜਾਣ ਦਾ ਸ਼ੋਕ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਾਡੇ ਮਨ ਵਿਚ ਇਸ ਤਰ੍ਹਾਂ ਦਾ, ਉਹਨਾਂ ਦੇ ਗੁਣਾਂ ਨੂੰ ਚੇਤੇ ਕਰਕੇ ਅਸੀਂ ਯਾਦ ਕਰਕੇ ਆਪਣੇ ਮਨ ਵਿਚ ਸ਼ੋਕ ਕਰ ਰਹੇ ਹਾਂ ਕਿ ਸਾਡੇ ਉਹ ਦੋ ਵੀਰ ਜਦੋਂ ਅਸੀਂ ਰਣ ਭੂਮੀ ਚੋਂ ਜਾਂਦੇ ਸੀ, ਜਦੋਂ ਅਸੀਂ ਜੰਗਲ ਨੂੰ ਜਾਣਾ, ਸ਼ਿਕਾਰ ਖੇਡਣ ਜਾਣਾ, ਤਾਂ ਵੀ ਨਾਲ ਸਨ, ਤੇ ਜਦੋਂ ਅਸੀਂ ਬਚਪਨ ਚ ਖੇਡਦੇ ਸੀ ਤੇ ਸਾਡੇ ਨਾਲ ਖੇਡਦੇ ਸਨ। ਤੋ ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ ਤੇ ਸੁਣ ਕੇ ਪੀਰ ਬੁੱਧੂ ਸ਼ਾਹ ਜੀ ਬੋਲੇ,
ਤੁਮ ਸਭ ਵਿਦ ਅਹੋ ਮਹਾਨਾ।
ਕਹਿਣ ਲੱਗੇ, ਹੇ ਗੁਰੂ ਕਲਗੀਧਰ ਜੀ, ਤੁਸੀਂ ਸਭ ਪ੍ਰਕਾਰ ਕਰਕੇ ਮਹਾਨ ਹੋ।
ਜਿਮ ਚਾਹੋ ਰਚੋ ਗੁਸਾਈ,
ਮਹਾਰਾਜ ਤੁਸੀਂ ਜਿਵੇਂ ਚਾਹੋ ਉਸੇ ਤਰ੍ਹਾਂ ਰਚ ਸਕਦੇ ਹੋ। ਜੋ ਚਾਹੋ, ਤੁਹਾਡੀ ਆਪਣੀ ਖੇਡ ਹੈ, ਆਪਣੀ ਲੀਲਾ। ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਜਿਹੜੀ ਇਹ ਕਥਾ ਲਿਖੀ ਹੈ ਇਤਿਹਾਸ ਦੀ, ਇਤਨੀ ਬਾ ਕਮਾਲ ਤੇ ਸੁੰਦਰ ਢੰਗ ਨਾਲ ਲਿਖੀ ਹੈ ਕਿ ਸਾਰਾ ਵਾਰਤਾਲਾਪ ਜੋ ਉੱਥੇ ਹੋ ਰਹੀ ਹੈ, ਜਿਵੇਂ ਜਿਵੇਂ ਜੰਗ ਯੁੱਧ ਹੋਇਆ, ਸਭ ਕੁਝ ਅੱਖਾਂ ਦੇ ਸਾਹਮਣੇ ਚੱਲਦਾ। ਪਰਸੋਂ ਮੈਨੂੰ ਇੱਕ ਗੁਰਮੁਖ ਪਿਆਰਾ ਸਿੰਘ ਮਿਲਿਆ, ਉਹ ਕਹਿੰਦਾ, ਗਿਆਨੀ ਜੀ, ਮੇਰੀ ਛਾਤੀ ਦੇ ਵਿੱਚ ਦਰਦ ਹੋ ਰਹੀ। ਮੈਂ ਆਖਿਆ, ਭਾਈ ਕੀ ਗੱਲ ਹੈ? ਕਹਿੰਦਾ ਜੀ, ਜੀਤ ਮੱਲ, ਜਦੋਂ ਮੈਂ ਕਥਾ ਸੁਣ ਰਿਹਾ ਸੀ, ਕਹਿੰਦੇ ਜਦੋਂ ਭਾਈ ਜੀਤ ਮੱਲ ਦੀ ਛਾਤੀ ਵਿੱਚ ਤੀਰ ਲੱਗਾ ਨਾ, ਕਹਿੰਦੇ ਮੈਨੂੰ ਏਦਾਂ ਜਾਪਿਆ ਵੀ ਉਹ ਤੀਰ ਮੇਰੀ ਛਾਤੀ ਵਿੱਚ ਵੱਜਾ। ਕਹਿਣ ਤੋਂ ਭਾਵ ਕਿ ਇਤਨੇ ਖੁੱਭ ਕੇ ਗੁਰੂ ਕੇ ਜਿਹੜੇ ਸਰੋਤੇ ਨੇ ਉਹ ਕਥਾ ਸੁਣਦੇ ਨੇ, ਕਿਉਂਕਿ ਭਾਈ ਸੰਤੋਖ ਸਿੰਘ ਜੀ ਨੇ ਕਥਾ ਹੀ ਇਤਨੇ ਸੁੰਦਰ ਢੰਗ ਨਾਲ ਲਿਖੀ ਹੈ। ਇੱਥੇ ਕਿਤਨਾ ਜਿਹੜਾ ਪ੍ਰੇਮ ਸੀ ਗੁਰੂ ਕਲਗੀਧਰ ਦੇ ਹਿਰਦੇ ਦਾ ਭਾਈ ਸੰਘੋ ਸ਼ਾਹ ਤੇ ਭਾਈ ਜੀਤ ਮੱਲ ਦੇ ਪ੍ਰਤੀ, ਉਹ ਭਾਈ ਸੰਤੋਖ ਸਿੰਘ ਜੀ ਨੇ ਬੜੇ ਸੁੰਦਰ ਲਫ਼ਜ਼ਾਂ ਵਿੱਚ ਬਿਆਨ ਕੀਤਾ। ਤੇ ਪੀਰ ਬੁੱਧੂ ਸ਼ਾਹ ਜੀ ਅੱਗੋਂ ਕਹਿ ਰਹੇ ਨੇ, ਮਹਾਰਾਜ, ਤੁਸੀਂ ਸਭ ਕਰ ਕਰਕੇ ਸੁਜਾਨ ਹੋ, ਔਰ ਜਿਵੇਂ ਚਾਹੋ ਮਹਾਰਾਜ ਜੀ ਤੁਸੀਂ ਉਸੇ ਤਰ੍ਹਾਂ ਰਚ ਸਕਦੇ ਹੋ, ਉਹੀ ਲੀਲਾ ਬਣਾ ਸਕਦੇ ਹੋ।
ਸਭ ਬਾਤ ਤੁਮੋਂ ਮਨ ਆਏ,
ਮਹਾਰਾਜ ਸਾਰੀਆਂ ਬਾਤਾਂ ਤੁਹਾਨੂੰ ਹੀ ਬਣ ਆਉਂਦੀਆਂ ਹਨ।
ਸ਼ੁਭ ਭਾਗ ਜੇ ਪਏ ਹਮਾਰੇ,
ਮਹਾਰਾਜ ਸਾਡੇ ਕੋਈ ਚੰਗੇ ਕਰਮ ਜਾਗੇ ਨੇ, ਸਾਡੇ ਕੋਈ ਸਵੱਲੇ ਭਾਗ ਜਾਗੇ ਹਨ।
ਮਿਲ ਕਦਮ ਸੁਪਦਮ ਤੁਮਾਰੇ,
ਤੁਹਾਡੇ ਪਵਿੱਤਰ ਪਾਵਨ ਚਰਣਾ ਕਮਲਾਂ ਦੇ ਨਾਲ ਮੇਰਾ ਪਿਆਰ ਪਿਆ। ਮਹਾਰਾਜ ਤੁਹਾਡੇ ਚਰਣਾ ਕਮਲਾਂ ਵਿਚ ਮੇਰਾ ਮੇਲ ਹੋਇਆ, ਤੁਸੀਂ ਮੈਨੂੰ ਆਪਣੇ ਚਰਣਾ ਚ ਜਗ੍ਹਾ ਬਖਸ਼ੀ ਹੈ। ਮਹਾਰਾਜ ਗਰੀਬ ਨਵਾਜ, ਇਹ ਤੁਹਾਡਾ ਬੜਾ ਵੱਡਾ ਤਰਸ ਹੋਇਆ।
ਅਬ ਸਫਲ ਭਏ ਸਭ ਰੀਤੀ,
ਹੁਣ ਮਹਾਰਾਜ ਜੀ ਸਭ ਪ੍ਰਕਾਰ ਕਰਕੇ ਮੈਂ ਸਫਲ ਹੋ ਗਿਆ, ਮੇਰੀ ਜ਼ਿੰਦਗੀ ਮੇਰਾ ਜੀਵਨ ਸਫਲਾ ਹੋ ਗਿਆ।
ਰਣ ਪਹੁੰਚੇ ਆਨ ਸੁਪ੍ਰੀਤੀ,
ਮੈਂ ਤੁਹਾਡੀ ਖਾਤਰ ਇਸ ਰਣ ਭੂਮੀ ਚ ਆ ਪਹੁੰਚਿਆ, ਪਿਆਰ ਸਹਿਤ ਆ ਪਹੁੰਚਿਆ, ਬਸ ਮਹਾਰਾਜ ਮੇਰਾ ਜੀਵਨ ਧਨ ਹੋ ਗਿਆ।
ਗਨ ਖਾਨ ਪ੍ਰਥਮ ਰਖਵਾਏ,
ਮਹਾਰਾਜ ਪਹਿਲੀ ਗਲਤੀ ਦੀ ਮੈਂ ਖਿਮਾ ਵੀ ਮੰਗਦਾ ਕਿ ਮੈਂ ਤੁਹਾਡੇ ਕੋਲ 500 ਪਠਾਨ ਭਰਤੀ ਕਰਵਾਏ ਸਨ।
ਗੁਰ ਘਰ ਤੇ ਸੇ ਧਨ ਗਨ ਪਾਏ,
ਉਹਨਾਂ 500 ਪਠਾਣਾ ਨੇ ਗੁਰੂ ਘਰੋਂ ਬਹੁਤ ਸਾਰਾ ਪੈਸਾ ਲਿਆ, ਬਹੁਤ ਸਾਰੀਆਂ ਤਨਖਾਹਾਂ ਕਈ ਮਹੀਨਿਆਂ ਤੱਕ ਲੈਂਦੇ ਰਹੇ।
ਪੁਨ ਹੋਏ ਨਿਮਕ ਹਰਾਮੀ,
ਫਿਰ ਮਹਾਰਾਜ ਜੀ ਅਚਾਨਕ ਜਦੋਂ ਲੋੜ ਪਈ ਜੰਗ ਦੇ ਵਿਚ ਉਹਨਾਂ ਦੀ, ਤੇ ਉਹ 500 ਦੇ 500 ਪਠਾਣਾ ਦੇ ਵਿਚੋਂ 400 ਪਠਾਨ ਨਮਕ ਹਰਾਮੀ ਹੋ ਗਏ
ਸਭ ਕੀਨੀ ਕਾਰ ਗੁਲਾਮੀ
ਉਹਨਾਂ ਨੇ ਸਾਰੀ ਗੁਲਾਮੀ ਵਾਲੀ ਨੀਚਾ ਵਾਲੀ ਕਾਰ ਕੀਤੀ ਮਾੜੇ ਕਰਮ ਕੀਤੇ ਹਨ
ਲਖ ਉਪਾਲੰਬ ਪਥ ਜੋ
ਮਹਾਰਾਜ ਤੁਸੀਂ ਜਿਹੜੀ ਚਿੱਠੀ ਭੇਜੀ ਸੀ ਉਹਦੇ ਵਿਚ ਉਲਾਂਬਾ ਭੇਜਿਆ ਸੀ
ਮੈਂ ਲੱਜਤ ਸੁਣ ਕਰ ਸੋ
ਚਿੱਠੀ ਪੜ ਕੇ ਤੁਹਾਡੀ ਉਪਾਲੰਬ ਪੜ ਕੇ ਮਹਾਰਾਜ ਮੇਰਾ ਮਨ ਬੜਾ ਲੱਜਤ ਹੋਇਆ ਸੀ ਮੈਂ ਬੜਾ ਸ਼ਰਮਸਾਰ ਹੋਇਆ ਸੀ
ਮੈਂ ਸਬਤ ਮੁਰੀਦ ਬਟੋਰੇ
ਮਹਾਰਾਜ ਉਸ ਵੇਲੇ ਫਿਰ ਮੈਂ ਠਾਣ ਲਈ ਕਿ ਮੈਂ ਗੁਰੂ ਸਾਹਿਬ ਦੀ ਇਸ ਰਣ ਭੂਮੀ ਚ ਮਦਦ ਕਰਾਂਗਾ ਮਹਾਰਾਜ ਮੈਂ 700 ਮੁਰੀਦ ਆਪਣੇ ਇਕੱਠੇ ਕੀਤੇ
ਚੱਲ ਪਰਿਓ ਤੁਰਤ ਤੁਮੇ
ਓਰੇ ਤੁਰਤ ਫੁਰਤ ਸਡੋਰੇ ਤੋਂ ਚੱਲ ਕੇ ਤੁਹਾਡੇ ਕੋਲ ਇੱਥੇ ਆ ਪਹੁੰਚਿਆ
ਪੁਲ ਪੌਂਟੇ ਮੈਂ ਜਬ ਆਇਓ
ਮਹਾਰਾਜ ਜਦੋਂ ਮੈਂ ਇੱਥੇ ਪੌਂਟਾ ਸਾਹਿਬ ਪਹੁੰਚਿਆ
ਤੁਮ ਚੜੇ ਜੰਗ ਸੁਣ ਪਾਇਓ
ਮੈਂ ਸੁਣਿਆ ਕਿ ਤੁਸੀਂ ਭਗਾਣੀ ਦੇ ਮੈਦਾਨ ਵਿਚ ਜੰਗ ਚ ਜਾ ਪਹੁੰਚੇ ਹੋ ਤੁਸੀਂ ਭਗਾਣੀ ਦੇ ਮੈਦਾਨ ਨੂੰ ਚੜਾਈ ਕਰ ਦਿੱਤੀ ਹੈ
ਯਕੀਨ ਸਮੈਂ ਤਬ ਡੇਰਾ
ਮਹਾਰਾਜ ਉਸ ਵੇਲੇ ਸੁਣ ਕੇ ਮੈਂ ਡੇਰਾ ਨਹੀਂ ਕੀਤਾ ਮੈਂ ਫਿਰ ਜਗ੍ਹਾ ਤੇ ਕਿਤੇ ਵਿਸ਼ਰਾਮ ਨਹੀਂ ਕੀਤਾ ਸਿੱਧਾ ਰਣ ਭੂਮੀ ਨੂੰ ਚਲਾ ਗਿਆ
ਰਣ ਕਾਜ ਪਰਿਓ ਅਬਹੇਰਾ
ਰਣ ਭੂਮੀ ਦਾ ਕਾਰਜ ਵੇਖ ਕੇ ਮੈਂ ਤੁਹਾਡੇ ਤੋਂ ਬਿਨਾਂ ਪੁੱਛਿਆ ਦੁਸ਼ਮਣ ਦੇ ਉੱਤੇ ਪਹਿਲਾਂ ਹੀ ਹੱਲਾ ਬੋਲ ਦਿੱਤਾ
ਮੈਂ ਗਮਨਿਓ ਤੁਮ ਪਛਾਤੇ
ਮਹਾਰਾਜ ਤੁਹਾਡੇ ਪਿੱਛੇ ਪਿੱਛੇ ਚੱਲ ਕੇ ਮੈਂ ਉੱਥੇ ਆ ਪਹੁੰਚਿਆ
ਸਭ ਖਰੇ ਉੱਥੇ ਪਲ ਪਾਂਤੇ
ਸਾਰੇ ਭਲੀ ਪ੍ਰਕਾਰ ਨਾਲ ਉੱਥੇ ਖੜੇ ਸਨ
ਇੱਕ ਪਾਸਾ ਰਣ ਕੋ ਰੋਕਾ
ਮਹਾਰਾਜ ਰਣ ਭੂਮੀ ਦਾ ਇੱਕ ਪਾਸਾ ਮੈਂ ਜਾ ਕੇ ਆਪਣੇ 700 ਮੁਰੀਦਾਂ ਸਮੇਤ ਰੋਕ ਲਿਆ
ਪੁੰਜ ਖੜੋ ਅਵਲੋਕਾ
ਜਿਹੜੇ ਪੁੰਜ ਖੜੇ ਸਨ ਦੁਸ਼ਮਣਾਂ ਦੇ ਸਾਹਮਣੇ ਉਹਨਾਂ ਦਾ ਅੱਗਾ ਇੱਕ ਪਾਸਿਓ ਜਾ ਕੇ ਮੈਂ ਰੋਕ ਲਿਆ
ਸਭ ਛੁੱਟਣ ਲੱਗੀ ਤੁਫੰਗਾ
ਜਦੋਂ ਮਹਾਰਾਜ ਜੀ ਮੈਂ ਰਣ ਭੂਮੀ ਚ ਪਹੁੰਚਿਆ ਆਪਣੇ ਮੁਰੀਦ ਲੈ ਕੇ ਤੇ ਬੰਦੂਕਾਂ ਚੱਲਣ ਲੱਗੀਆਂ ਗੋਲੀਆਂ ਦਾਗੀਆਂ ਜਾਣ ਲੱਗੀਆਂ ਤੀਰ ਚੱਲਣ ਲੱਗੇ
ਕਿਰਪਤੀ ਲੜੇ ਹਮ ਸੰਗ
ਪਹਾੜੀ ਜਿਹੜੇ ਸਨ ਉਹ ਸਾਡੇ ਨਾਲ ਲੜਨਾ ਸ਼ੁਰੂ ਹੋ ਗਏ ਉਹਨਾਂ ਸਾਡੇ ਤੇ ਵੀ ਹੱਲਾ ਬੋਲਿਆ
ਉਹ ਮਾਰੇ ਤਾਂ ਪਹਾੜੇ
ਮਹਾਰਾਜ ਤੁਹਾਡੀ ਕਿਰਪਾ ਨਾਲ ਸੈਂਕੜੇ ਪਹਾੜੀ ਅਸੀਂ ਉੱਥੇ ਰਣ ਭੂਮੀ ਵਿਚ ਮਾਰੇ ਹਨ
ਫਿਰ ਹੈ ਕਰ ਧੀਰਜ ਧਾਰੇ
ਔਰ ਫਿਰ ਹੋ ਕੇ ਬੜੇ ਧੀਰਜ ਦੇ ਨਾਲ ਅਸੀਂ ਉੱਥੇ ਲੜੇ ਹਾਂ
ਮੈਂ ਪਾਉ ਪਿਛਾਊ ਕਾਲਾ
ਮਹਾਰਾਜ ਲੜਦਿਆਂ ਅਸੀਂ ਆਪਣੇ ਪੈਰ ਪਿੱਛੇ ਨਹੀਂ ਹਟਾਏ
ਰਣਦਾਰ ਵਿਸਾਲ ਕਰਾਲਾ
ਔਰ ਬੜਾ ਭਿਆਨਕ ਕਰਾਲ ਜੰਗ ਉੱਥੇ ਮਚਿਆ ਹੈ
ਸੁਤ ਦੋਏ ਮੁਰੀਦ ਸਮੇਤਾ ਲੜ ਪਹੁੰਚੇ ਪਿਸ ਨਕੇਤਾ
ਮਹਾਰਾਜ ਮੇਰੇ ਦੋ ਪੁੱਤਰ ਬਹੁਤ ਸਾਰੇ ਮੁਰੀਦਾਂ ਸਮੇਤ ਰਣ ਭੂਮੀ ਵਿਚ ਪਹਾੜੀਆਂ ਨੂੰ ਮਾਰਦਿਆਂ ਮਾਰਦਿਆਂ ਬਹਿਸਤ ਜਾ ਪਹੁੰਚੇ ਹਨ ਸਵਰਗ ਜਾ ਪਹੁੰਚੇ ਹਨ
ਤੁਮ ਦਿਸ਼ਾ ਪਠਾਣ ਅਰੇ ਹੈ ਸਭ ਹੋਏ ਹਰਾਮ ਮਰੇ ਹੈ
ਮਹਾਰਾਜ ਮੈਂ ਇਧਰ ਪਹਾੜੀਆਂ ਨਾਲ ਅੜਿਆ ਹੋਇਆ ਸੀ ਤੁਹਾਡੇ ਵੱਲ ਪਠਾਣ ਅੜੇ ਹੋਏ ਸਨ ਤੇ ਮਹਾਰਾਜ ਉਹ ਜਿਹੜੇ ਨਿਮਕ ਹਰਾਮੀ ਪਠਾਣ ਸਨ ਉਹ ਤੁਹਾਡੇ ਹੱਥੀ ਹਰਾਮ ਹੋ ਕੇ ਮਰੇ ਹਨ
ਤਜ ਸਵਾਮੀ ਬੇਮੁਖ ਜੈਸੇ
ਜਿਹੜੇ ਆਪਣੇ ਸਵਾਮੀ ਤੋਂ ਬੇਮੁਖ ਹੋ ਕੇ ਗਏ ਸਨ
ਹਲ ਪਾਏ ਲੀਨ ਤਿੰਨ ਤੈਸੇ
ਜਿਵੇਂ ਗਏ ਸੀ ਬੇਮੁਖ ਹੋ ਕੇ ਉਦਾਂ ਦਾ ਫਲ ਉਹਨਾਂ ਨੂੰ ਰਣ ਭੂਮੀ ਚ ਮੌਤ ਦੇ ਰੂਪ ਚ ਪ੍ਰਾਪਤ ਹੋਇਆ
ਸੁਣ ਧੀਰ ਪੀਰ ਕੀ ਕਾਨਾ
ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਦਾ ਇਹ ਧੀਰਜ ਸੁਣਿਆ
ਸ਼੍ਰੀ ਮੁਕਤੇ ਤਵੈ ਬਖਾਨਾ
ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਵੇਲੇ ਬੋਲੇ
ਤੋਏ ਸਾਧ ਸਾਧ ਬੜ ਸਾਧੂ
ਮਹਾਰਾਜ ਜੀ ਕਹਿੰਦੇ ਸਬਾਸ਼ ਹੈ ਸਬਾਸ਼ ਹੈ ਤੂੰ ਬੜਾ ਵੱਡਾ ਸਾਧੂ ਹੈ ਪੀਰ ਬੁੱਧੂ ਸ਼ਾਹ ਜੀ ਤੁਸੀਂ ਬੜੇ ਵੱਡੇ ਸਾਧੂ ਹੋ
ਪਦ ਉੱਤਮ ਮੈਂ ਥਿਤ ਲਾਦੂ
ਉੱਤਮ ਪਦਵੀ ਵਿਚ ਤੁਹਾਡੀ ਸੁਰਤ ਟਿਕੀ ਹੋਈ ਹੈ
ਇਤਿਆਦਿਕ ਅਦਕ ਬਡਾਏ ਸ਼੍ਰੀ ਮੁਕਤੇ ਪਾਤ ਸੁਣਾਏ
ਮਹਾਰਾਜ ਜੀ ਨੇ ਬੜੀ ਵੱਡੀ ਵਡਿਆਈ ਪੀਰ ਬੁੱਧੂ ਸ਼ਾਹ ਜੀ ਦੀ ਆਪਣੇ ਮੁਖਾਰਬਿੰਦ ਚੋਂ ਗਾਇਨ ਕੀਤੀ
ਸਨਮਾਨ ਸਹਿਤ ਬਿਠਾਇਓ
ਸਨਮਾਨ ਸਹਿਤ ਪੀਰ ਜੀ ਨੂੰ ਆਪਣੇ ਕੋਲ ਬਿਠਾਇਆ
ਅਨਕੰਪਾ ਧਾਰ ਦ੍ਰਿਸ਼ਟਾਇਓ
ਕਿਰਪਾ ਭਰੀ ਦ੍ਰਿਸ਼ਟੀ ਨਾਲ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਜੀ ਵੱਲ ਵੇਖਿਆ ਹੈ
ਦੋਹੇਰਾ ਸ਼੍ਰੀ ਸਤਿਗੁਰ ਤੇ ਸਮੇਂ ਮੈਂ ਕੰਗਾ ਕਰਤ ਸੁਕੇਤ
ਖਾਲਸਾ ਜੀ ਪੀਰ ਬੁੱਧੂ ਸ਼ਾਹ ਜੀ ਜਦੋਂ ਸਤਿਗੁਰਾਂ ਕੋਲ ਆਏ ਉਸ ਵੇਲੇ ਕਲਗੀਧਰ ਜੀ ਆਪਣੇ ਕੇਸਾਂ ਚ ਕੰਘਾ ਫੇਰ ਰਹੇ ਸਨ ਦਸਵੇਂ ਪਾਤਸ਼ਾਹ ਮਹਾਰਾਜ ਜੀ ਕੰਘਾ ਆਪਣੇ ਕੇਸਾਂ ਚ ਫੇਰ ਰਹੇ ਸਨ
ਦਸ ਚੁਨੀ ਦਸ ਤਾਰ ਸ਼ੁਭ ਅੱਗੇ ਧਰੀ ਵਿਸ਼ੇਸ਼
ਸਤਿਗੁਰਾਂ ਦੇ ਸੇਵਾਦਾਰ ਨੇ ਨਾ ਦਸਤਾਰ ਚੁਣ ਕੇ, ਖਾਲਸਾ ਜੀ ਦਸਤਾਰ ਚੁਣ ਕੇ ਬੰਨਣ ਦਾ ਹੁਕਮ ਹੈ ਰਹਿਤਨਾਮਿਆਂ ਵਿਚ, ਪਾਗ ਚੁਣੇ ਚੁਣ ਬਾਂਧ ਆਈ ਕਿ ਦਸਤਾਰ ਜਿਹੜੀ ਆ ਉਹ ਚੁਣ ਕੇ ਬੰਨਣੀ। ਤੇ ਆਮ ਕਰਕੇ ਅੱਜ ਦੇ ਸਾਹਿਬ ਸਿੰਘਾਂ ਨੂੰ ਬਹੁਤਿਆਂ ਨੂੰ ਪਤਾ ਵੀ ਨਹੀਂ ਹੋਣਾ ਕਿ ਦਸਤਾਰ ਚੁਣੀ ਦੀ ਕਿਵੇਂ, ਚੁਣ ਚੁਣ ਕੇ ਬੰਨਣੀ ਆ, ਯਾਨੀ ਕਿ ਸਾਰੀ ਦਸਤਾਰ ਨੂੰ ਝਾੜ ਕੇ ਕੱਲਾ ਕੱਲਾ ਕਰਕੇ ਫਿਰ ਉਹਨੂੰ ਚੁਣ ਕੇ ਫਿਰ ਸੀਸ ਤੇ ਸਜਾਉਣੀ, ਇਹ ਹੁਕਮ ਹੈ। ਅੱਜ ਕੱਲ ਸਾਡੇ ਕਈ ਸਿੰਘ ਇੰਨੇ ਜ਼ਿਆਦਾ ਢਿੱਲੇ ਹੋ ਗਏ, ਆਲਸੀ ਹੋ ਗਏ ਕਿ ਜਿਵੇਂ ਸਿਰ ਤੇ ਦਸਤਾਰ ਬੱਧੀ ਹੁੰਦੀ ਆ ਉਦਾਂ ਹੀ ਲਾਹ ਕੇ ਰੱਖ ਦਿੰਦੇ ਟੋਪੀ ਵਾਂਗੂ, ਤੇ ਫਿਰ ਲਾਹ ਕੇ ਉਸੇ ਤਰ੍ਹਾਂ ਹੀ ਰੱਖ ਕੇ ਅਗਲੇ ਦਿਨ ਸਵੇਰੇ ਜਾਣਾ ਹੁੰਦਾ ਉਦਾਂ ਹੀ ਰੱਖ ਕੇ ਤੇ ਲਿਸ਼ਕ ਪੁਸ਼ਕ ਜੀ ਲਾ ਕੇ ਉੱਤੇ ਸੈਂਟ ਜੀ ਪਾ ਕੇ ਸਰੀਰ ਦੇ ਉੱਤੇ ਟੁਰ ਪੈਂਦੇ ਨੇ। ਦਸਤਾਰ ਇੱਕ ਇੱਕ ਪੇਚ ਖੋਲ ਕੇ ਲਾਹਣੀ ਆ ਤੇ ਇੱਕ ਇੱਕ ਪੇਚ ਬੰਨ ਕੇ ਸੀਸ ਤੇ ਸਜਾਉਣੀ, ਇਹਦੇ ਨਾਲ ਸੁਰਤਾ ਬਿਰਤਾ ਵੀ ਕਾਇਮ ਰਹਿੰਦਾ। ਤੇ ਜੇ ਉਸੇ ਤਰ੍ਹਾਂ ਆਲਸੀ ਕਈ ਕਈ ਇਹੋ ਇਹੋ ਜਿਹੇ ਵੀ ਕਈ ਸਿੱਖ ਵੇਖੇ ਨੇ ਦਾਸ ਨੇ ਕਿ ਪੰਜ ਪੰਜ ਸਾਲਾਂ ਦੀਆਂ ਉਹਨਾਂ ਦੀਆਂ ਪੱਗਾਂ ਬੱਧੀਆਂ ਪਈਆਂ, ਪੰਜ ਪੰਜ ਸਾਲ ਹੋ ਗਏ ਨੇ ਪਈਆਂ, ਉਹ ਲੈਣ ਲਾ ਕੇ ਰੱਖੀ, ਜਿਹੜਾ ਦਿਲ ਕਰਦਾ ਵੱਖਰੀ ਦੂਜੇ ਦਿਨ ਦੀ ਰੰਗ ਉਸੇ ਤਰ੍ਹਾਂ ਬੱਧੀ ਵਧਾਈ ਸਿਰ ਦੇ ਉੱਤੇ ਰੱਖ ਲੈਂਦੇ ਨੇ, ਇਸ ਤਰ੍ਹਾਂ ਦੇ ਵੀ ਕਈ ਹੈਣ। ਤੋ ਗੁਰੂ ਸਾਹਿਬ ਦੀ ਦਸਤਾਰ ਚੁਣ ਕੇ ਰੱਖੀ ਹੋਈ ਸੀ ਅੱਗੇ, ਗੁਰੂ ਸਾਹਿਬ ਕੰਧਾ ਕਰ ਰਹੇ ਸਨ ਤੇ ਜਿਹੜੀ ਦਸਤਾਰ ਸੀ ਉਹ ਚੁਣ ਕੇ ਮਹਾਰਾਜ ਜੀ ਦੇ ਅੱਗੇ ਸੇਵਾਦਾਰ ਨੇ ਰੱਖੀ ਹੋਈ ਹੈ।
ਬੁੱਧੂ ਸ਼ਾਹ ਸੁਣੀ ਜੀਏ ਧਨ ਆਦਿਕ ਵਤ ਜੋਏ,
ਮਹਾਰਾਜ ਜੀ ਕਹਿਣ ਲੱਗੇ ਪੀਰ ਬੁੱਧੂ ਸ਼ਾਹ ਜੀ ਮੰਗੋ ਕੀ ਚਾਹੀਦਾ, ਧਨ ਆਦਿਕ ਵਸਤੂਆਂ ਜਿਹੜੀਆਂ ਨੇ ਪਦਾਰਥ ਨੇ ਜੇ ਮਾਇਆ ਦੇ ਦਿਆਂਗੇ ਤੁਹਾਨੂੰ, ਕੁਝ ਹੋਰ ਰੁਪਈਏ ਦੇ ਦਿਆਂਗੇ, ਇਹ ਜਿਹੜੀਆਂ ਵਸਤੂਆਂ ਹਨ
ਨਿਰੰਕਾਲ ਨਾ ਰਹਤੇ ਖਰਚੀ ਜੈ ਸੋਏ,
ਲੰਮੇ ਸਮੇਂ ਤੱਕ ਨਹੀਂ ਰਹਿਣੇ, ਇਹ ਤਾਂ ਖਰਚਿਆ ਜਾਣਾ ਖਤਮ ਹੋ ਜਾਣਾ।
ਬਹੁਤ ਪੁਸ਼ਟ ਕੇ ਕੰਮ ਜੋ ਆਵੇ ਵਸ ਉਦਾਰ,
ਤੁਸੀਂ ਕੋਈ ਐਸੀ ਵਸਤੂ ਮੰਗ ਲਓ ਜਿਹੜੀ ਤੁਹਾਡੇ ਕਈ ਪੁਸ਼ਤਾਂ ਦੇ ਕੰਮ ਆਵੇ, ਕਈ ਪੁਸ਼ਤਾਂ ਤੁਹਾਡੀ ਜਿਹੜੀਆਂ ਕਈ ਪੁਸ਼ਤਾਂ ਖਾਂਦੀਆਂ ਰਹਿਣ।
ਸੋ ਬਖੇ ਅਬ ਸੋਏ ਕੋ ਰੱਖੀਏ ਆਪ ਸੰਭਾਲ,
ਤੁਹਾਨੂੰ ਬਖਸ਼ਦੇ ਆ ਤੇ ਤੁਸੀਂ ਸੰਭਾਲ ਕੇ ਰੱਖ ਲੈਣਾ। ਉਹ ਪੀਰ ਜੀ ਨੇ ਆਖਿਆ ਮਹਾਰਾਜ ਫਿਰ ਉਹ ਵਸਤੂ ਦੇ ਦਿਓ ਜਿਹੜੀ ਵਸਤੂ ਤੁਹਾਨੂੰ ਸਭ ਤੋਂ ਜ਼ਿਆਦਾ ਪਿਆਰੀ ਲੱਗਦੀ ਹੈ, ਮਹਾਰਾਜ ਉਹ ਵਸਤੂ ਫਿਰ ਬਖਸ਼ ਦਿਓ ਜਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਪਿਆਰੀ ਲੱਗਦੀ ਹੈ।
ਇਮਕੈ ਗੈ ਦਸਤਾਰ ਕੋ ਸ਼ੁਭ ਕਕਰੇ ਦੀ ਰੰਗ,
ਸਰਸਾ ਜੀ ਏਦਾਂ ਕਹਿ ਕੇ ਮਹਾਰਾਜ ਜੀ ਨੇ ਜਿਹੜੀ ਸਤਿਗੁਰਾਂ ਦੀ ਦਸਤਾਰ ਪਈ ਸੀ ਨਾ ਉਹ ਦਸਤਾਰ ਕਕਰੇਜੀ ਰੰਗ ਸੀ, ਉਹਦਾ ਕਕਰੇਜੀ ਜਿਹਦੇ ਚ ਲਾਲ ਜਿਹਾ ਭਾਵ ਮਾਰੇ ਤੇ ਕਾਲਾ ਤੇ ਵਿੱਚ ਲਾਲ ਜਿਹਾ ਭਾਵ ਮਾਰੇ ਉਹਨੂੰ ਕਕਰੇਜੀ ਰੰਗ ਕਹਿੰਦੇ, ਉਹ ਕਕਰੇਜੀ ਰੰਗ ਦੀ ਮਹਾਰਾਜ ਜੀ ਦੀ ਦਸਤਾਰ ਸੀ।
ਕੰਗਾ ਸਹਿਸ ਸੁਕੇ ਸੀ ਗਹੀ ਕਰ ਦੇ ਤਿੰਨ ਸੰਗ,
ਕੰਗਾ ਜਿਹੜਾ ਮਹਾਰਾਜ ਜੀ ਕੇਸ ਵਾਹ ਰਹੇ ਸਨ, ਕੇਸਾਂ ਦੇ ਸਮੇਤ ਕੰਗਾ ਤੇ ਤੀਸਰੀ ਇੱਕ ਛੋਟੀ ਕਰਦ ਜਿਸ ਨੂੰ ਕਰਦ ਸ਼੍ਰੀ ਸਾਹਿਬ ਵੀ ਕਹਿੰਦੇ ਨੇ, ਤੀਸਰੀ ਕਰਦ ਇੱਕ ਦਸਤਾਰ, ਦੂਸਰਾ ਕੇਸਾਂ ਸਮੇਤ ਕੰਘਾ ਔਰ ਤੀਸਰੀ ਕਰਦ, ਇਹ ਤਿੰਨ ਚੀਜ਼ਾਂ ਮਹਾਰਾਜ ਸੱਚੇ ਪਾਤਸ਼ਾਹ ਨੇ
ਬਖੀ ਬੁੱਧੂ ਸ਼ਾਹ ਤੋਂ ਲੈਣ ਜੀ ਸੀਸ ਚੜਾਏ,
ਤਿੰਨੇ ਚੀਜ਼ਾਂ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਬਖਸ਼ੀਆਂ। ਤੋ ਪੀਰ ਬੁੱਧੂ ਸ਼ਾਹ ਜੀ ਨੇ ਤਿੰਨੇ ਵਸਤੂਆਂ ਆਪਣੇ ਸਿਰ ਦੇ ਉੱਤੇ ਰੱਖ ਕੇ ਇਹਨਾਂ ਦਾ ਸਤਿਕਾਰ ਕੀਤਾ। ਖਾਲਸਾ ਜੀ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਪਿਛਲੇ ਮਹੀਨੇ ਇਹ ਜਿਹੜੀਆਂ ਵਸਤੂਆਂ ਸਨ ਪੀਰ ਬੁੱਧੂ ਸ਼ਾਹ ਨੂੰ ਦਿੱਤੀਆਂ ਹੋਈਆਂ, ਆਪ ਸਾਰੀਆਂ ਸੰਗਤਾਂ ਨੇ ਦਰਸ਼ਨ ਕੀਤੇ, ਮਹੀਨਾ ਭਰ ਸਾਰੇ ਪੰਜਾਬ ਚ ਦਰਸ਼ਨ ਕਰਾਏ ਜਾਂਦੇ ਰਹੇ ਨੇ, ਇਹ ਉਹੀ ਵਸਤੂਆਂ ਨੇ ਜਿਹੜੀਆਂ ਗੁਰੂ ਕਲਗੀਧਰ ਜੀ ਨੇ ਦਿੱਤੀਆਂ ਸਨ। ਉਹ ਕੇਸਾਂ ਵਾਲਾ ਕੰਘਾ ਉਦਾਸ ਦੇ ਕੋਲ ਹੋ ਕੇ ਦਰਸ਼ਨ ਕੀਤੇ ਨੇ, ਦਸਤਾਰ ਵੀ ਮਹਾਰਾਜ ਜੀ ਦੀ ਕਕਰੇਜੀ ਰੰਗ ਦੀ ਹੈ, ਉਸੇ ਤਰ੍ਹਾਂ ਦੀ ਦਸਤਾਰ ਬਿਰਧ ਹੋ ਚੁੱਕੀ ਹੈ। ਫਿਰ ਇੱਕ ਛੋਟੀ ਕਰਦ ਜਿਹੜੀ ਮਹਾਰਾਜ ਜੀ ਕੇਸਾਂ ਚ ਰੱਖਿਆ ਕਰਦੇ ਸਨ, ਉਹ ਅੱਜ ਵੀ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ, ਜੋ ਹੁਣ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤਖ਼ਤ ਸਾਹਿਬ ਦੇ ਉੱਤੇ ਇਹ ਸਾਰੀਆਂ ਵਸਤੂਆਂ ਸੁਭਾਏਮਾਨ ਕੀਤੀਆਂ ਗਈਆਂ ਹਨ। ਇਹ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਵਿੱਚ ਰਹੀਆਂ, ਜਦੋਂ ਨਾਭੇ ਦੇ ਰਾਜੇ ਨੇ ਵੇਖਿਆ ਕਿ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਦੇ ਜਿਹੜੇ ਅੱਗੇ ਬੱਚੇ ਸਨ ਉਹਨਾਂ ਦੀ ਕੁਝ ਹਾਲਤ ਖਸਤਾ ਸੀ, ਤੋ ਨਾਭੇ ਦੇ ਰਾਜੇ ਨੇ ਇਹ ਵਸਤੂਆਂ ਉਹਨਾਂ ਨੂੰ ਕੁਝ ਮਾਇਆ ਦੇ ਕੇ ਤੇ ਜਗੀਰ ਦੇ ਕੇ, ਜਿਹੜੀ ਨਾਭੇ ਸਟੇਟ ਵੱਲੋਂ ਦਿੱਤੀ ਗਈ ਉਹ ਜਗੀਰ ਦੇ ਕੇ ਵਸਤੂਆਂ ਜਿਹੜੀਆਂ ਸਨ ਉਹਨਾਂ ਕੋਲ ਲੈ ਕੇ ਆਪਣੇ ਕੋਲ ਸਾਂਭ ਲਈਆਂ ਸਨ। ਗੁਰਦੁਆਰਾ ਸਰੋਪਾ ਸਾਹਿਬ ਵਿਖੇ ਇਹ ਸਾਰੀਆਂ ਵਸਤੂਆਂ ਸਜਾ ਦਿੱਤੀਆਂ ਸਨ, ਰੱਖ ਲਈਆਂ ਸਨ। ਇਸ ਤਰ੍ਹਾਂ ਫਿਰ ਇਹ ਗੁਰੂ ਘਰ ਦੇ ਵਿੱਚ ਆ ਗਈਆਂ। ਪਹਿਲਾਂ ਕਾਫੀ ਪੁਸਤਾਂ ਤੱਕ ਪੀਰ ਬੁੱਧੂ ਸ਼ਾਹ ਦੀ ਸੰਤਾਨ ਵਿੱਚ ਹੀ ਇਹ ਵਸਤੂਆਂ ਰਹੀਆਂ। ਤੋ ਮਹਾਰਾਜ ਜੀ ਨੇ ਤਿੰਨੇ ਵਸਤੂਆਂ ਕੇਸਾਂ ਸਮੇਤ ਕੰਘਾ, ਦਸਤਾਰ ਤੇ ਇੱਕ ਛੋਟੀ ਕਰਦ ਜਿਹੜੀ ਕੇਸਾਂ ਵਿੱਚ ਦਸਤਾਰ ਚ ਰੱਖਦੇ ਸੀ ਗੁਰੂ ਕਲਗੀਧਰ ਜੀ, ਉਹ ਮਹਾਰਾਜ ਜੀ ਨੇ ਬਖਸ਼ੀ ਹੈ।
ਬਖਸ਼ੀ ਬੁੱਧੂ ਸ਼ਾਹ ਤੋਂ ਲੈਨ ਜਿਸੀ ਚੜਾਏ, ਬਾਰ ਬਾਰ ਬੰਧਨ ਕਰੇ ਹਿਰਦੈ ਰਿਓ ਹਰਖਾਏ।
ਆਪਣੇ ਸੀਸ ਉੱਤੇ ਇਹਨਾਂ ਵਸਤੂਆਂ ਨੂੰ ਚੜਾ ਕੇ ਬਾਰ ਬਾਰ ਪੀਰ ਬੁੱਧੂ ਸ਼ਾਹ ਜੀ ਇਹਨਾਂ ਵਸਤੂਆਂ ਨੂੰ ਵੰਦਨਾ ਕਰਦੇ ਨੇ, ਮੱਥਾ ਟੇਕਦੇ ਨੇ, ਨਮਸਕਾਰ ਕਰਦੇ ਨੇ।
ਰਾਖੋ ਭਲੇ ਸੰਭਾਲ ਕਰ ਬਦੈ ਕਾਲ ਤੇ ਰਾਜ।
ਮਹਾਰਾਜ ਜੀ ਕਹਿੰਦੇ ਪੀਰ ਜੀ ਨੂੰ ਸੰਭਾਲ ਕੇ ਰੱਖਿਓ, ਆਉਣ ਵਾਲੇ ਸਮੇਂ ਚ ਖਾਲਸੇ ਦਾ ਰਾਜ ਵਧੇਗਾ।
ਸਭ ਤੋਂ ਸੰਤਨ ਕੇ ਅਧਿਕ ਆਵੇ ਨਿਤ ਪ੍ਰਤ ਕਾਜ।
ਫਿਰ ਤੇਰੀ ਸੰਤਾਨ ਦੇ ਵਸਤੂਆਂ ਕੰਮ ਆਉਣਗੀਆਂ, ਖਾਲਸਾ ਇਹਨਾਂ ਵਸਤੂਆਂ ਦੇ ਦਰਸ਼ਨ ਕਰਕੇ ਮਾਇਆ ਭੇਟ ਕਰਿਆ ਕਰੇਗਾ।
ਇਮ ਕੈ ਦਰਬ ਅਨਾਏ ਕਰ ਦੀਨਸ ਪੰਜ ਹਜ਼ਾਰ।
ਇਹਦੇ ਤੋਂ ਇਲਾਵਾ 5000 ਰੁਪਇਆ ਮਹਾਰਾਜ ਜੀ ਨੇ ਖਜ਼ਾਨੇ ਚ ਮੰਗਵਾ ਕੇ ਉਹ ਵੀ ਪੀਰ ਬੁੱਧੂ ਸ਼ਾਹ ਜੀ ਨੂੰ ਦਿੱਤਾ ਹੈ।
ਮਹਾਰਾਜ
ਜੀ ਕਹਿੰਦੇ ਆ 5000 ਰੁਪਇਆ ਤੁਸੀਂ ਆਪਣੇ ਮੁਰੀਦਾਂ ਵਿਚ ਵੰਡ ਦਿਓ, ਜਿਨ੍ਹਾਂ ਨੇ ਜੰਗ ਯੁੱਧ ਦਾ ਬੜਾ ਭਾਰੀ ਕੰਮ ਕੀਤਾ ਹੈ।
ਸਿਰੇ ਪਾਓ ਸਮਝਾਏ ਕਰ ਸੰਤੁਸ਼ਟ ਵਿਸਾਲ।
ਸਿਰੇ ਪਾਓ ਮੰਗਾਏ ਸਾਰਿਆਂ ਨੂੰ ਮਹਾਰਾਜ ਜੀ ਨੇ ਸਿਰੇ ਪਾਓ ਬਖਸ਼ੇ ਹਨ।
ਰੁਖਸਦ ਕੀਨੇ ਮਾਨ ਯੁੱਧ ਅਧਿਕਾਰਕ ਕੇ ਨਾਲ।
ਔਰ ਬੜੇ ਮਾਣ ਤੇ ਸਤਕਾਰ ਨਾਲ ਪੀਰ ਬੁੱਧੂ ਸ਼ਾਹ ਜੀ ਨੂੰ ਰੁਖਸਤ ਕੀਤਾ ਹੈ।
ਬਾਰ ਬਾਰ ਕਰ ਬੰਦਨਾ ਗਯੋ ਸਧੋਰੇ ਧਾਮ।
ਬਾਰ ਬਾਰ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕਰਕੇ ਪੀਰ ਬੁੱਧੂ ਸ਼ਾਹ ਜੀ ਸਧੋਰੇ ਚਲੇ ਗਏ।
ਪੂਰ ਮੁਰੀਦਨ ਕਾਮਨਾ ਸਰੇ ਸਬਨ ਕੇ ਕਾਮ।
ਸਾਰੇ ਮੁਰੀਦਾਂ ਦੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ, ਸਭ ਦੇ ਕੰਮ ਸਵਰ ਗਏ।
ਕੰਧ ਬਿਖੈ ਰੱਖ ਤਾਏ ਕੋ ਤਾਂ ਮੈਂ ਦੀਨ ਚਿਨਾਏ।
ਪੀਰ ਬੁੱਧੂ ਸ਼ਾਹ ਦਾ ਦੁਸ਼ਮਣ ਬਣ ਗਿਆ ਜਿਹੜਾ ਸਡੋਰੇ ਦਾ ਰਹਿਣ ਵਾਲਾ ਸਮਾਨ ਖਾਂ ਉੱਥੋਂ ਦਾ ਨਵਾਬ ਸੀ, ਉਹ ਦੁਸ਼ਮਣ ਬਣ ਗਿਆ ਕਿ ਇਹਨੇ ਗੁਰੂ ਗੋਬਿੰਦ ਸਿੰਘ ਦੀ ਮਦਦ ਕੀਤੀ ਪੀਰ ਬੁੱਧੂ ਸ਼ਾਹ ਨੇ। ਉਹ ਪੀਰ ਬੁੱਧੂ ਸ਼ਾਹ ਤੇ ਉਹਨੇ ਹਮਲਾ ਕਰ ਦਿੱਤਾ। ਤੋ ਪੀਰ ਜੀ ਨੇ ਇਹਨਾਂ ਵਸਤੂਆਂ ਨੂੰ ਸੰਭਾਲਣ ਵਾਸਤੇ ਕੰਧ ਚ ਰੱਖ ਕੇ ਚਿਣ ਦਿੱਤਾ। ਇਹ ਜਿਹੜੀਆਂ ਵਸਤੂਆਂ ਸਨ, ਤਿੰਨੇ ਚੀਜ਼ਾਂ ਕੰਧ ਵਿਚ ਰੱਖ ਕੇ ਚਿਣ ਕੇ ਸਾਂਭ ਦਿੱਤੀਆਂ ਕਿ ਵਸਤੂਆਂ ਦੀ ਬੇਅਦਬੀ ਨਾ ਹੋਵੇ।
ਅੱਠ ਦਸ ਸਹਿ ਸਤਰਾ ਵਿਕੈ ਉਚਕ ਗਿਰੀ ਸੁਜਾਏ।
ਕਹਿੰਦੇ 1870 ਸੰਮਤ ਬੇਕਰਮੀ ਵਿਚ ਅਚਾਨਕ ਉਹ ਕੰਧ ਡਿੱਗ ਪਈ। 1870 ਤੱਕ ਕਹਿੰਦੇ ਉਹ ਕੰਧ ਵਸਤੂਆਂ ਰਹੀਆਂ ਤੇ ਅਚਾਨਕ 1870 ਦੇ ਵਿਚ ਉਹ ਕੰਧ ਡਿੱਗ ਪਈ।
ਨਿਕਸੀ ਤਬ ਸੰਦੂਕੜੀ ਹੁਕਮ ਪੱਤਰ ਪੱਟ ਜਾਨ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਫਿਰ ਉਹਦੇ ਵਿਚੋਂ ਸੰਦੂਕੜੀ ਬਾਹਰ ਨਿਕਲੀ ਤੇ ਉਹ ਸੰਦੂਕੜੀ ਦੇ ਵਿਚ ਹੁਕਮਨਾਮਾ ਵੀ ਸੀ ਦਸਵੇਂ ਪਾਤਸ਼ਾਹ ਦਾ ਲਿਖਿਆ ਹੋਇਆ।
ਰਹਿਤ ਹੋ ਤੋ ਕਵੀ ਜਿਸ ਨਿਕ ਸੋ ਸਰਦਾਰ ਮਾਨ।
ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਜਗਾਦਰੀ ਰਹਿੰਦੇ ਸੀ ਬੂੜੀਏ ਨਗਰ ਚ, ਉਥੋਂ ਜਿਹੜਾ ਸਰਦਾਰ ਸੀ ਉਹ ਸਿੱਖ ਰਿਆਸਤ ਸੀ ਪਹਿਲਾਂ ਬੂੜੀਏ ਦੇ ਇਲਾਕੇ ਦੀ। ਤੋ ਭਾਈ ਸੰਤੋਖ ਸਿੰਘ ਜੀ ਆਪਣੀ ਅੱਖਾਂ ਵੇਖੀਏ ਸਾਰੀ ਕਥਾ ਦੱਸ ਰਹੇ ਨੇ। ਕਹਿੰਦੇ ਜਿਸ ਸਰਦਾਰ ਦੇ ਨੇੜੇ ਮੈਂ ਉਸ ਵੇਲੇ ਬੂੜੀਏ ਨਗਰ ਚ ਰਹਿੰਦਾ ਸੀ,
ਪੁਰਬ ਲਿਆਏ ਸੁਤਹਾ ਦੇਖੀ ਸਭ ਨੂੰ ਪਛਾਣ।
ਕਹਿੰਦੇ ਪਹਿਲਾਂ ਉਹ ਵਸਤੂਆਂ ਉਸ ਸਰਦਾਰ ਦੇ ਕੋਲ ਲਿਆਂਦੀਆਂ ਗਈਆਂ ਬੂੜੀਏ ਰਿਆਸਤ ਵਿਚ ਸਡੋਰੇ ਤੋਂ, ਉਹਨਾਂ ਸਾਰੀਆਂ ਵਸਤੂਆਂ ਨੂੰ ਵੇਖਿਆ, ਦਰਸ਼ਨ ਕੀਤੇ।
ਮਾਨੀ ਸਿਰ ਧਰ ਦੇਤ ਬੇ ਬਹੁਤ ਸਿੱਖ ਧਨ ਕੋ ਦਾਨ।
ਬਹੁਤ ਸਾਰੀ ਸੰਗਤ ਆਈ ਦਰਸ਼ਨ ਕਰਨ ਵਾਸਤੇ, ਹਜ਼ਾਰਾਂ ਰੁਪਇਆ ਲੋਕਾਂ ਨੇ ਲਿਆ ਕੇ ਇਹਨਾਂ ਵਸਤੂਆਂ ਨੂੰ ਭੇਟ ਕੀਤਾ।
ਸੰਤ ਬੁੱਧੂ ਸ਼ਾਹ ਕੀ ਅਵਲੋ ਤਾਂ ਅਲੰਬ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਵਸਤੂਆਂ ਜਿਹੜੀਆਂ ਸਨ ਉਹ ਪੀਰ ਬੁੱਧੂ ਸ਼ਾਹ ਦੀ ਸੰਤਾਨ ਨੂੰ ਦੇ ਦਿੱਤੀਆਂ ਮੁੜ ਕੇ, ਔਰ ਉਹ ਸੰਤਾਨ ਦੇ ਕੋਲ ਭਾਈ ਸਾਹਿਬ ਦੇ ਸਮੇਂ ਉਦੋਂ ਉਹਨਾਂ ਦੇ ਕੋਲ ਹੀ ਸਨ ਇਹ ਵਸਤੂਆਂ। ਬਾਅਦ ਵਿਚ ਨਾਭੇ ਦੇ ਰਾਜੇ ਨੇ ਇਹ ਵਸਤੂਆਂ ਲੈ ਲਈਆਂ ਸਨ। ਉਸ ਤੋਂ ਭਾਈ ਸਾਹਿਬ ਨੇ ਜਦੋਂ ਇਹ ਕਥਾ ਲਿਖੀ ਆ ਉਦੋਂ ਇਹ ਸਾਰੀਆਂ ਵਸਤੂਆਂ ਪੀਰ ਬੁੱਧੂ ਸ਼ਾਹ ਦੀ ਸੰਤਾਨ ਦੇ ਕੋਲ ਹੀ ਸਨ।
ਕਰਤ ਜੀਵ ਕਾ ਤਿਸੀ ਤੇ ਪਾਵਤ ਦਰਬ ਕਦਮ।
ਭਾਈ ਸਾਹਿਬ ਕਹਿੰਦੇ ਵੀ ਉਹਦੇ ਨਾਲ ਹੀ ਉਹਨਾਂ ਦੀ ਜੀਵਿਕਾ ਚੱਲਦੀ, ਉੱਥੋਂ ਹੀ ਉਹਨਾਂ ਨੂੰ ਮਾਇਆ ਮਿਲਦੀ ਹੈ, ਸੰਗਤ ਆਉਂਦੀ ਹੈ, ਦਰਸ਼ਨ ਭੇਟਾ ਭੇਟ ਕਰਦੀ ਹੈ।
ਦੋਏਰਾ ਸੰਮਤ ਬੀਤੇ ਆਏ ਸੋ ਹਮਕੋ ਦਰਸ ਦਿਖਾਏ।
ਸੰਤੋਖ ਸਿੰਘ ਜੀ ਕਹਿੰਦੇ ਜਦੋਂ ਸੰਮਤ ਬਤੀਤ ਹੋ ਗਿਆ ਉਸ ਵੇਲੇ ਉਹ ਵਸਤੂਆਂ ਸਾਨੂੰ ਵੀ ਵਿਖਾਈਆਂ। ਭਾਈ ਸਾਹਿਬ ਕਹਿੰਦੇ ਇਹਨਾਂ ਵਸਤੂਆਂ ਦੇ ਨਿਸ਼ਾਨੀਆਂ ਦੇ ਦਰਸ਼ਨ ਮੈਂ ਵੀ ਕੀਤੇ।
ਉਦੋਂ ਸ਼ਾਹ ਪ੍ਰਸੰਗ ਕੋ ਆਖੇ ਸਕਲ ਮਨਾਏ।
ਭਾਈ ਪੀਰ ਬੁੱਧੂ ਸ਼ਾਹ ਦਾ ਫਿਰ ਸਾਰਾ ਪ੍ਰਸੰਗ ਜਿਹੜਾ ਸੀ ਉਹ ਅਸੀਂ ਵਿਖਿਆਨ ਕੀਤਾ, ਉਹ ਅਸੀਂ ਇਸ ਪ੍ਰਕਾਰ ਨਾਲ ਕਥਨ ਕੀਤਾ। ਉਹ ਇਸ ਪ੍ਰਕਾਰ ਨਾਲ ਭਾਈ ਸੰਤੋਖ ਸਿੰਘ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਜਿਹੜੀਆਂ ਬਖਸ਼ਿਸ਼ਾਂ ਮਿਲੀਆਂ ਉਹਦਾ ਜ਼ਿਕਰ ਕੀਤਾ ਹੈ।